अमृत दिख दिखाई माया मोह परम कर पूरे सुधा राशन प्रीत लगाई तिखो तुम पंथ सुना गुरु संगत हे मिलन जन त्रास मिटाई तिखो रदास पाठ की रखी रामदास राखो सुनाई हाँ बुद्ध प्रभु तुच्छ हमारी बन सके मेहमद प्यारी हमने सत कर सिख तुम्हारी आप ले हो तुम सुधारी शो को टल गुरु सेविए एन सह सुहाए दर्शन पर से गुरु के दिन में मुख जाए वो ऐसे कुसुम दीनु रसो कुसु चटिए तू डिठे सत्य पातशाह मन दिन दिन दी कटिए सज्जन सच्चा पातशाह शेषाह शाह इस पास बैठे हैं सोइए सुना ना बेशाह सज्जन सच्चा पातशाह शेषाह शाह इस पास बैठे हैं सोइए सुना ना बेशाह
वाहिगुरु साहब जीओ शलोक महला तीजा थाल बिच तै वस्तु पइयो हर भोजन अमृत सार जित खादा मन तृप्ती पाइया मोख द्वार एहो भोजन अलभ है संतो लब्बा गुण विचार एह मगावनी क्यों बिचो कढ़िया सदा रखिया उतार एह मगावनी सतगुरु पाए गुरसिखा लदी पार नानक जिस बजाए सो बुझसी हर पाया गुरमुख कार महला तीजा जो तुर मिले से मिल रहे सतगुर स्यों चित लाए आप बिछोड़े न से बिछड़े दूजा पाए खुआए नानक बिन कर्मा क्या पाइया पूरब लिखया कमाए पौड़ी बै सखिया जस गावै गावन हारिया हर नाम सलाह हो नित हर कावल हारिया जिद्दी सुन मनया हर नाओ तिना बारिया गुरमुखिया हर मेल मिलावन हारिया हाँ बल जावा दिन रात गुर देखन हारिया जिन्नी सुन मनया हर नाओ तिना बारिया गुरमुखिया हर मेल मिलावन हारिया हाँ बल जावा दिन रात गुर देखन हारिया वाहिगुरु जी का खालसा वाहिगुरु जी की फतेह आवन सरसी कामनी चरण कमल स्यों प्यार मन तन रत्ता सच रंग इको नाम आधार विखया रंग कूड़ा वेया दिसन सबे शार हरे अमृत बूंद सुहावनी मिल सारू पीवन हार बाण तेण प्रभ संग मौलिया समरथ पुरख अपार ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਲ ਬਲਿਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ ਸਾਵਨ ਸਰਸੀ ਕਾਵਣੀ ਚਰਨ ਕਮਲ ਸਿਉ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਯੋਗ ਗੁਰੂ ਖਾਲਸਾ ਸਾਧ ਸਿੰਘ ਜੀ ਆਪ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਇਸ ਸਥਾਨ ਤੇ ਆਏ ਹੋ, ਦਸੋਂ ਪਾਤਸ਼ਾਹਾਂ ਦੇ ਗਿਆਨ ਸਰੂਪ, ਗੁਰਬਾਣੀ ਸਰੂਪ, ਸਿਧਾਂਤ ਸਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਖੇ ਸੱਜ ਕੇ ਜੋ ਗੁਰੂ ਘਰ ਦੀ ਰੀਤੀ ਹੈ, ਜੋ ਸਤਿਗੁਰੂ ਮਹਾਰਾਜ ਜੀ ਨੇ 12 ਮਹੀਨਿਆਂ ਦੁਆਰਾ ਸੰਤਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਉਹ ਸੰਪੂਰਨ 12 ਮਹੀਨਿਆਂ ਦਾ ਪਾਠ ਸ਼ਰਵਣ ਕੀਤਾ, ਉਪਰੰਤ ਜੋ ਇਹ ਮਹੀਨਾ ਚੜਿਆ ਹੈ ਸਾਉਣ ਦਾ, ਉਸ ਦੁਆਰਾ ਜੋ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਚਨ ਸਾਹਿਬ ਦੀ ਬਾਣੀ ਉਪਦੇਸ਼ਾਂ ਦੀ ਬਖਸ਼ਿਸ਼ ਕੀਤੀ ਹੈ ਉਹ ਸ਼ਰਵਣ ਕੀਤਾ ਹੈ। ਅਸੀਂ ਸਾਰੇ ਹੀ ਚਾਹੇ ਇਸ ਸੰਸਾਰ ਦੇ ਵਿੱਚ ਜਦੋਂ ਦਾ ਵੀ ਜਨਮ ਹੁੰਦਾ ਹੈ ਔਰ ਅਖੀਰ ਤੱਕ ਇਹ ਸਰੀਰ ਨੂੰ ਛੱਡੀ ਹੈ, ਕੇਵਲ ਮਨੁੱਖ ਸ੍ਰਿਸ਼ਟੀ ਦੀ ਗੱਲ ਹੀ ਨਹੀਂ ਹੈ, ਹੋਰ ਵੀ ਜਿਤਨੇ ਪਸ਼ੂ ਪੰਛੀ 84 ਲੱਖ ਜੂਨ ਹੈ, ਅੰਡੇ ਜੇਰੇ ਸਿਹਤ ਉੱਥ ਵਿੱਚ ਖਾਣੀਆਂ ਹਨ, ਉਹਨਾਂ ਵਿੱਚ ਜਿੰਨੇ ਵੀ ਜੀਵ ਹੈ ਉਹ ਅਸੀਂ ਸਤਿਕਾਰ ਅਤੇ ਸੁੱਖ ਨੂੰ ਚਾਹੁੰਦੇ ਹਾਂ। ਬੇਸ਼ੱਕ ਇੱਕ ਸਮਾਨ ਦ੍ਰਿਸ਼ਟੀ ਨਾਲ ਆਪਣੇ ਆਪਣੇ ਮਨਾਂ ਵਿੱਚ ਬੁੱਧੀ ਵਿੱਚ ਵਿਚਾਰ ਕਰੀਏ ਵੀ ਮਾਣ ਅਤੇ ਅਪਮਾਨ ਸਾਡਾ ਮਨ ਤਾਂ ਚਾਹੁੰਦਾ ਹੈ, ਮਾਣ ਨੂੰ ਚਾਹੁੰਦਾ ਹੈ, ਅਪਮਾਨ ਨੂੰ ਨਹੀਂ ਚਾਹੁੰਦਾ ਹੈ। ਪਰ ਇਹਦੇ ਵਿੱਚ ਕੁਛ ਇੰਨਾ ਲਾਭ ਤਾਂ ਹੁੰਦਾ ਨਹੀਂ, ਜਿੰਨਾ ਕੋਈ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਇੱਕ ਇਹ ਪੁਰਸ਼ ਦੇ ਤਾਈਂ ਇੱਛਾ ਹੁੰਦੀ ਹੈ ਜਾਂ ਤ੍ਰਿਪਤੀ ਹੁੰਦੀ ਹੈ, ਇੱਕ ਮਨ ਦਾ ਹੀ ਸੁਭਾਵ ਹੈ। ਔਰ ਜਿਹੜਾ ਮਾਨ ਹੈ ਇਹ ਸਾਡੇ ਅੰਦਰ ਹੰਕਾਰ ਹੋਣੇ ਕਰਕੇ ਹੀ ਸਾਡਾ ਮਨ ਚਾਹੁੰਦਾ ਹੈ ਕਿ ਮੇਰਾ ਸਤਿਕਾਰ ਹੋਵੇ। ਹੋਰ ਉਹਦੇ ਵਿੱਚੋਂ ਕੁਝ ਲੱਭਦਾ ਤਾਂ ਨਹੀਂ ਹੈ। ਤੇ ਨਿਰਾਦਰੀ ਜਿਹੜੇ ਹੈ, ਅਪਮਾਨ ਹੈ, ਇਹਦੇ ਕਰਕੇ ਮਨ ਦੁਖੀ ਹੁੰਦਾ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ ਜਾਂ ਸੇਵਕ ਹਨ, ਉਹ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਲਕਸ਼ਣ ਦੱਸਦਿਆਂ ਹੋਇਆ ਵੀ ਉਹ ਅਸਲੀ ਸੇਵਕ ਹੋ ਸਕਦਾ ਹੈ ਜਿਸ ਦੇ ਅੰਦਰ ਇਹ ਦੂਜਾ ਭਾਵ ਹੈ, ਮਾਨ ਅਪਮਾਨ ਜਾਂ ਅਪਮਾਨ ਦਾ ਮਾਨ ਅਪਮਾਨ ਮੰਦੇ ਸੋ ਸੇਵਕ ਨਾਹੀਂ। ਤਤ ਸੁੰਦਰ ਸੀ ਸੰਤ ਕੋਈ ਕੋਪ ਮੰਦਾਹੀ, ਕਹਿਣ ਕਹਾਵਨੇ ਕੀਰਤ ਕਰਲਾ, ਕਥਨ ਕਹਿਣ ਤੇ ਰਹਿਤ ਕੋਈ ਗੁਰਮੁਖ ਗੱਲਾ। ਸੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਕਮਾਉਂਦਿਆਂ ਹੋਇਆ ਜਿਸ ਗੁਰਮੁਖ ਦੀ ਐਸੀ ਵਿਵਸਥਾ ਬਣ ਜਾਂਦੀ ਹੈ ਉਹ ਇੱਥੇ ਹੀ ਧੰਨਤਾ ਯੋਗ ਨਹੀਂ ਹੈ, ਇਸ ਦੁਨੀਆਂ ਵਿੱਚ ਸਭ ਲੋਕ ਪ੍ਰਲੋਕ ਜਾਂ ਜਿਤਨੇ ਵੀ ਲੋਕ ਜਿਤਨੇ ਵੀ ਮੰਡਲ ਹਨ ਕਿਤੇ ਮੰਡਲ ਦੇਸ਼ ਸਭਨਾਂ ਦੇ ਵਿੱਚ ਹੀ ਉਹ ਗੁਰਮੁਖ ਸੋਭਾ ਪਾਉਂਦਾ ਹੈ। ਪਰ ਉਸਨੂੰ ਕੋਈ ਇੱਛਾ ਨਹੀਂ ਹੁੰਦੀ, ਇਹ ਵਿਵਸਥਾ ਜਾਂ ਸਭ ਤੋਂ ਵੱਡਾ ਗੁਣ ਇਹ ਸਾਰੇ ਗੁਣਾਂ ਦਾ ਸਾਗਰ ਉਹ ਵਾਹਿਗੁਰੂ ਪਰਮੇਸ਼ਰ ਹੈ। ਜਿਹੜੇ ਉਸਦੀ ਸ਼ਰਨ ਲੈ ਲੈਂਦੇ ਹੈ ਜਾਂ ਬੇਨਤੀਆਂ ਕਰਦੇ ਹੈ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਐਸੇ ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ ਹੈ। ਕਿਉਂਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਵੇ, ਗੁਣਾਂ ਤੋਂ ਬਿਨਾਂ ਤਾਂ ਭਗਤੀ ਵੀ ਨਹੀਂ ਹੁੰਦੀ, ਔਗੁਣ ਛੱਡਣੇ ਪੈਂਦੇ ਹੈ। ਸੋ ਝੂਠ ਬੋਲਣਾ ਜਿਹੜਾ ਹੈ ਇਹ ਔਗੁਣ ਹੈ, ਬੜਾ ਭਾਰੀ ਔਗੁਣ ਹੈ। और बहुत बेपति क्रोध है। पर सात संगत विचार सुनिया होया था, मन बुद्ध खुशी दिले पासे नूं प्रेरे जांदे है ते समझदा है। मन जानत सब बात जानत ही अवगुण करे काहे की कुशलात हाथ दी पूवे पर है। उसकी सुख शांति नहीं है। जे जान बुझ के ही फिर अवगुण कर रहा है पर असी कहने छुट जान तो इसके उत्ते जन्मा जन्मां दे उत्ते बहुत ये साढ़े हृदय उत्ते जिन्होंने कब्जा किया है वो काम क्रोध लोभ मोह हंकार हैं। शब्द स्पर्श रूप रस विशेषण इन्हां दे विच जे असी संगत दे विच आउने हैं और सुन के फिर यतन भी करते हैं पर फिर भी मन जड़ा है वो दूसरे पासे नहीं जाता है। या कोई सतगुरु साहब जी की बाणी या नाम उदे विच चित रवे ओदे विच भी चलो थोड़ा समय होया फिर बाजमुख हो जाता है। शेषे नूं जिहड़ा शब्द है मूल वो एक तो समझ नहीं आनी, समझ आ के फिर मन ने चंचल रहना, इनू विक्षेप शक्ति कहते हैं। बाणी पढ़द मन जड़ा है कि भज जाना, एक अवर्ण शक्ति है, सब कुछ पढ़द सुनद सूझ बूझ ही नहीं रहनी, ਉਹਨੂੰ ਅਵਰਨ ਸ਼ਕਤੀ ਕਹਿੰਦੇ ਹੈ। ਉਹ ਸਾਡੇ ਤਾਂ ਹੀ ਪ੍ਰਤੱਖ ਹੁੰਦੀ ਹੈ ਵੀ ਬਾਣੀ ਪੜ੍ਹਦਿਆਂ ਨੀਂਦ ਆ ਗਈ, ਸਭ ਕੁਝ ਹੀ ਭੁੱਲ ਗਿਆ। ਉਹਦੇ ਵਿੱਚ ਜਿਹੜੀ ਨੀਂਦ ਹੈ ਇਹ ਜਿਹਨੂੰ ਅਗਿਆਨ ਕਹਿੰਦੇ ਹੈ ਉਹਦਾ ਸਾਕਸ਼ਾਤਕਾਰ ਪ੍ਰਣਾਮ ਹੈ। ਪ੍ਰਣਾਮ ਕੀ ਹੈ? ਬਦਲ ਹੈ ਉਸਦੀ। ਹੋਰ ਜੇ ਅਗਿਆਨ ਤਾਂ ਵੀ ਗਿਆਨ ਨਾ ਹੋਵੇ, ਸਮਝ ਨਾ ਹੋਵੇ ਕਿਸੇ ਚੀਜ਼ ਦੀ, ਉਹਨੂੰ ਅਗਿਆਨ ਕਹਿ ਦਿੰਦੇ ਹੈ। ਪਰ ਉਹ ਅਗਿਆਨ ਜਾਂ ਮਾਇਆ ਜਿਹੜੀ ਹੈ ਉਹ ਕਾਰਜ ਰੂਪ ਕਰਕੇ ਤਾਂ ਬਹੁਤ ਵੱਡੀ ਹੈ, ਪ੍ਰਤੱਖ ਹੈ। ਸਾਰਾ ਸੰਸਾਰ ਇਹ ਸਥੂਲ ਰੂਪ ਕਰਕੇ ਉਸੇ ਦਾ ਹੀ ਕਾਰਜ ਹੈ। ਅਤੇ ਜਿੰਨੇ ਸੂਖਸ਼ਮ ਸਰੀਰ ਨੇ ਸਾਡੇ ਮਨ ਬੁੱਧ ਇਹ ਇਸ ਸਰੀਰ ਨਾਲੋਂ ਪ੍ਰਬਲ ਹਨ। ਅਤੇ ਉਹਨਾਂ ਨਾਲੋਂ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਮਾਇਆ ਕਹਿ ਦਿਓ ਉਹਨੂੰ, ਪਰ ਇਹ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ। ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੋਈ ਹੈ ਤੇ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੈ। ਇਸ ਕਰਕੇ ਜੇ ਇਹ ਤੋਂ ਅਸੀਂ ਅੱਗੇ ਲੰਘਣਾ ਚਾਹੁੰਦੇ ਹਾਂ ਕਿ ਕੋਈ ਮਾਨ ਕਰੀ ਜਾਏ, ਕੋਈ ਅਪਮਾਨ ਕਰੀ ਜਾਏ, ਉਹਦਾ ਪ੍ਰਭਾਵ ਮਨ ਤੇ ਨਾ ਪਵੇ। ਉਹ ਹੈ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ। ਉਹ ਕਰੀਏ ਤੇ ਭਗਤੀ ਦੇ ਵਿੱਚ ਗੁਣ ਚਾਹੀਦੇ ਵੀ ਝੂਠ ਨਹੀਂ ਬੋਲਣਾ, ਤੇ ਪਰਾਇਆ ਹੱਕ ਨਹੀਂ ਲੈਣਾ, ਤੇ ਪਰਾਏ ਹੱਕ ਦੇ ਵਿੱਚ ਹੀ ਇਹ ਸਭ ਕੁਝ ਜਿਹਨੂੰ ਧਰਮ ਦੀ ਕਿਰਤ ਕਹਿੰਦੇ ਇਹ ਆ ਜਾਂਦੇ ਹੈ। ਇਹਨਾਂ ਨਾਲ ਫਿਰ ਮਨ ਜਿਹੜਾ ਉਹ ਸਾਫ ਹੋਣ ਲੱਗ ਪੈਂਦਾ ਹੈ, ਜਾਂ ਹਿਰਦਾ ਸਾਫ ਹੋਣ ਲੱਗ ਪੈਂਦਾ ਹੈ। ਗੁਰਮਤਿ ਦੇ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਅੰਦਰ ਉਹਨੂੰ ਹਿਰਦਾ ਹਿਰਦਾ ਸ਼ਬਦ ਜ਼ਿਆਦਾ ਵਰਤਿਆ। ਤੋ ਵੇਦ ਸ਼ਾਸਤਰਾਂ ਦੇ ਵਿੱਚ ਉਹ ਜਿਹੜੇ ਅੱਗੇ ਕਰਮ ਉਪਾਸ਼ਨਾ ਤੋਂ ਗਿਆਨ ਦੀ ਭੂਮਿਕਾ ਦਾ ਵਰਣਨ ਕਰਨ ਲੱਗੇ ਉਹ ਅੰਤਕਰਨ ਨੂੰ ਕਹਿੰਦੇ ਹੈ। ਉਸਦੇ ਹੀ ਵੱਖੋ ਵੱਖਰਾ ਕਾਰਜ ਕਰਨੇ ਕਰਕੇ ਮਨ ਬੁੱਧ ਚਿੱਤ ਤੇ ਹੰਕਾਰ ਸੋ ਮਨੁੱਖ ਦੇਹ ਦੇ ਅੰਦਰ ਹੀ ਆਪਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਪਰਮਾਰਥ ਦੀ ਸੂਝਬੂਝ ਦਾ ਬਲ ਬਖਸ਼ਿਆ ਹੈ। ਸੋ ਸੰਸਾਰ ਦੇ ਵਿੱਚ ਵੀ ਸ਼ਾਸਤਰਾਂ ਵਾਲਿਆਂ ਨੇ ਕਿਹਾ ਵੀ ਸਤਿਕਾਰ ਜਿਹੜਾ ਯੋਗ ਹੈ, ਆਯੂ ਬਿਰਧ ਹੈ, ਵਿਦਿਆ ਬਿਰਧ ਹੈ, ਗਿਆਨ ਬਿਰਧ ਹੈ। ਸਾਨੂੰ ਜਿਹੜਾ ਆਯੂ ਤੋਂ ਆਪਣੇ ਤੋਂ ਵੱਡਾ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ, ਉੱਠਣਾ ਜਾਂ ਹੋਰ। ਅਤੇ ਜਿਹੜਾ ਵਿਦਿਆ ਦੇ ਵਿੱਚ ਬਿਰਧ ਹੋਵੇ, ਜਿਹਨੂੰ ਪਰਮਾਰਥ ਦੀ ਸਮਝ ਹੋਵੇ, ਵਿਚਾਰ ਹੋਵੇ, ਅਤੇ ਉਹਦਾ ਉਹਦੇ ਨਾਲੋਂ ਵੱਧ ਸਤਿਕਾਰ ਹੈ। ਇੱਕ ਤਾਂ ਵਿਦਿਆ ਪੜ੍ਹਾਈ ਹੈ, ਇੱਕ ਵਿਦਿਆ ਦੇ ਵਿੱਚ ਜਿਹੜੀ ਚੀਜ਼ ਸਿੱਧ ਕਰਨ ਵਾਸਤੇ ਕਹੀ ਹੈ, ਜਿਹੜਾ ਉਸਨੂੰ ਸਿੱਧ ਕਰ ਲਵੇ ਉਹ ਸਾਧ ਹੈ। ਸਿੱਧ ਕੀ ਕਰਨਾ ਹੈ? ਪਰਮੇਸ਼ਰ ਨੂੰ ਸਿੱਧ ਕਰਨਾ ਹੈ। ਜਿਸ ਵੇਲੇ ਉਸਦੀ ਸਾਖਸ਼ਾਤ ਹੋ ਗਈ ਤਾਂ ਉਸ ਜਗ੍ਹਾ ਦੇ ਉੱਤੇ ਫਿਰ ਹਉਮੈ ਹੰਕਾਰ ਨਹੀਂ ਰਹਿੰਦਾ। ਹਉਮੈ ਕਰਕੇ ਅਸੀਂ ਜੀਵਾਂ, ਹੰਕਾਰ ਕਰਕੇ ਮਾਨ ਅਪਮਾਨ ਨੂੰ ਮਾੜਾ ਸਮਝਦੇ ਹਾਂ, ਦੂਸਰੇ ਨੂੰ ਚੰਗਾ ਸਮਝਦੇ ਹਾਂ। ਸੋ ਵਾਹਿਗੁਰੂ ਪਰਮੇਸ਼ਰ ਦਾ ਪਰਮ ਸ਼ੁੱਧ ਸਰੂਪ ਜੋ ਹੈ, ਉਸਦੇ ਵਿੱਚ ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈ ਹੈ। ਇਹ ਦੇਹ ਕਰਕੇ, ਫਿਰ ਸੂਲ ਦੇਹ ਕਰਕੇ, ਸੂਖਮ ਕਰਕੇ, ਜਾਂ ਤਿੰਨਾਂ ਗੁਣਾ ਕਰਕੇ, ਇਹਨਾਂ ਦੇ ਵਿੱਚ ਹੀ ਹੈ। ਜਿਹੜੇ ਗੁਰਮੁਖ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਅਨੁਸਾਰ ਇਧਰਲੇ ਪਾਸੇ ਲੱਗ ਜਾਂਦੇ ਆ, ਜਾਂ ਕਈ ਸਾਧ ਸੰਗਤ ਜਾਂ ਸਥਾਨ ਜਾਂ ਡੇਰਿਆਂ ਦੇ ਵਿੱਚ ਉਹ ਰਹਿੰਦੇ ਵੀ ਉੱਥੇ ਚ ਸੇਵਾ ਆ, ਘਰਾਂ ਦੇ ਵਿੱਚ ਧਰਮ ਦੀ ਕਿਰਤ ਹੈ, ਉਹਨਾਂ ਦੇ ਫਿਰ ਇਹ ਵਿਕਸ਼ੇਪ ਅਤੇ ਅਵਰਣ ਮਿਟਦੇ ਮਿਟਦੇ ਜਿਵੇਂ ਜਾਂਦੇ ਆ ਅੱਗੇ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਗੁਰੂ ਮਹਾਰਾਜ ਕੇ ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਜਾਂ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਜੇ ਹਾਲੇ ਬਾਣੀ ਤਾਂ ਪੜ੍ਹਦੇ ਹਾਂ ਭਗਤੀ ਕਰਦੇ ਹਾਂ, ਜਾਂ ਵੀ ਖਾਸ ਕਰਕੇ ਅੰਮ੍ਰਿਤ ਛਕਿਆ ਵੀ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ ਹੈ, ਚਲੋ ਹਾਲੇ ਦੂਸਰੇ ਸੰਗਤਾਂ ਵੀ ਜਿਹਨਾਂ ਨੇ ਅਸੀਂ ਅੰਮ੍ਰਿਤ ਛਕਿਆ ਵੀ ਉਹ ਗੁਰੂ ਕਾ ਇਸ ਗੱਲ ਦੀ ਸਿੱਖਿਆ ਨੂੰ ਜਾਂ ਹੁਕਮ ਨੂੰ ਕਿੰਨਾ ਕੁ ਮੰਨਦੇ ਹੈ, ਕਿਹੜੇ ਸਾਧਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਲ ਹੋ ਸਕਦਾ ਹੈ, ਉਸਦੇ ਨਾਲ ਸੰਬੰਧ ਹੋ ਸਕਦਾ ਹੈ, ਕਵਨ ਸੰਯੋਗ ਮਿਲਾਂ ਪ੍ਰਭ ਆਪਣੇ ਪਲ ਪਲ ਨਿਮਕ ਸਦਾ ਹਰ ਜਪਣੇ, ਫੇਰੇ ਤਾਂ ਹੋ ਗਿਆ ਵੀ ਚਲੋ ਤੰਤਰਾ ਯੋਗ ਨੇ ਉਹ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਂ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਉਹ ਮੰਤਰ ਦਾ ਅਭਿਆਸ ਕਰਦੇ ਕੋਈ 2.5 ਘੰਟੇ ਜਾਂ 3 ਘੰਟੇ ਤੇ ਠੀਕ ਹੈ, ਉਦੋਂ ਵੀ ਦੇਖਣਾ ਵੀ ਕੁਛ ਸ਼ਾਂਤੀ ਹੈ ਮਨ ਦੇ ਅੰਦਰ, ਕੋਈ ਸਹਿਜ ਵਿਚਾਰ ਆਤਮਾ ਪ੍ਰਾਤਮਾ ਦੀ ਏਕਤਾ ਹੈ ਵੀ ਮਨ ਉਸ ਵਿੱਚ ਲੀਨ ਹੁੰਦਾ ਹੈ, ਕੋਈ ਸਮਝਦਾ ਹੈ ਤੇ ਕੋਈ ਆਨੰਦ ਆਉਂਦਾ ਹੈ, ਸੋ ਇਹ ਜ਼ਰੂਰੀ ਹੈ। ਫਿਰ ਕਿਹੜੇ ਸਾਧਨ ਕਰਕੇ ਉਸਦੇ ਨਾਲ ਮਿਲਾਪ ਹੋ ਸਕਦਾ ਹੈ, ਪਦਾਰਥ ਦੀ ਵਿਚਾਰ ਕਰਦੇ ਹਨ, ਸੱਤ ਪਦਾਰਥ ਮੰਨਦੇ ਹਨ, ਧਰਮ ਗੁਣ ਕਰਮ ਸਮਾਨ ਵਿਸ਼ੇਸ਼ ਅਭਾਵ ਸਭ ਪਦਾਰਥ ਹੈ, ਉਹਦੇ ਵਿੱਚ ਇੱਕ ਧਰਮ 9 ਪ੍ਰਕਾਰ ਦਾ ਹੈ, ਜਿਹੜਾ ਗੁਣਾਂ ਦਾ ਆਸਰਾ ਹੋਵੇ ਉਹਨੂੰ ਧਰਮ ਕਹਿੰਦੇ ਹੈ, ਉਹਦੇ ਵਿੱਚ ਆਤਮਾ ਅਤੇ ਪਰਮਾਤਮਾ ਵੀ ਹੈ, ਦਰਵੋ ਰੇਵ ਸੰਯੋਗਾ, ਗੁਣ ਦਾ ਸਾਡੇ ਨਾਲ ਮਨ ਵਿੱਚ ਗੁਣ ਉਹ ਕਿਹੜੇ ਸੰਬੰਧ ਕਰਕੇ ਰਹਿੰਦੇ ਹੈ, ਅਤੇ ਪਰਮਾਤਮਾ ਦੇ ਵਿੱਚ ਅਸੀਂ ਕਿਸ ਸਾਧਨ ਕਰਕੇ ਉਸਦੇ ਨਾਲ ਮੇਲ ਸੰਯੋਗ ਹੋਣਾ ਹੈ, ਪਲ ਪਲ ਨਿਮਖ ਸਦਾ ਹਰ ਜਪਨੇ, ਵੀ ਸਦਾ ਹੀ ਜਪ ਕਰਾਂਗੇ ਔਰ ਸ਼ਰਧਾ ਨਾਲ ਕਰਾਂਗੇ, ਉਹ ਜਿਹੜਾ ਕੋਈ ਜਾਪ ਕਰਾਂਗੇ ਨਾਮ ਦਾ ਉਸ ਭਾਵ ਵਾਲਾ ਹੈ ਜਾਂ ਰਾਮ ਹੈ ਜਾਂ ਹਰ ਹੈ ਜਾਂ ਗੋਬਿੰਦ ਹੈ ਜਾਂ ਗੋਪਾਲ ਹੈ, ਅਨੰਤ ਨਾਮ ਹੈ, ਉਸਦਾ ਜਿਹੜਾ ਭਾਵ ਹੈ ਵੀ ਉਸਦੇ ਵਿੱਚ ਲੀਨਤਾ ਹੁੰਦੀ ਹੈ, ਜਿਹਦੀ ਉਸਦੇ ਵਿੱਚ ਲੀਨਤਾ ਹੋਣ ਲੱਗ ਪਈ ਉਹ ਸਮਝ ਲਓ ਵੀ ਹਾਂ ਮੈਂ ਚੱਲ ਪਿਆ ਉਧਰਲੇ ਪਾਸੇ। ਔਰ ਇਹ ਨਹੀਂ ਵੀ ਉਸਨੂੰ ਇਹੀ ਸਤਸੰਗ ਦੇ ਵਿੱਚ ਹੈ ਵੀ ਹੁੰਦਾ ਨਹੀਂ ਜੀ, ਬੜਾ ਕਠਿਨ ਹੈ ਆਖਣ ਔਖਾ ਸੱਚਾ ਨਾਉ। ਉਹ ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਦੋਂ ਉਹਦੀ ਸ਼ਰਨ ਲਈਏ, ਅਰਦਾਸ ਕਰੀਏ ਨੀਵੇਂ ਹੋ ਕੇ, ਤੇ ਉਹ ਆਪ ਕਰਾਉਂਦਾ ਹੈ, ਜਾਪ ਨੂੰ ਆਪ ਕਰਾਉਂਦਾ ਹੈ, ਸਿਮਰਨ ਜਾਪ ਮੁਖੋਂ ਸਿਮਰਨ ਹੋਰ ਸਾਰੀ ਜਿੰਨੀ ਵੀ ਕੋਈ ਅੱਗੇ ਤੋਂ ਅੱਗੇ ਵਿਵਸਥਾਵਾਂ ਹਨ ਉਹ ਤੋਂ ਬਿਨਾਂ ਖੁੱਲ੍ਹ ਨਹੀਂ ਸਕਦੀਆਂ। ਸੋ ਗੁਰਬਾਣੀ ਵਿੱਚ ਸਭ ਵਿਵਸਥਾ ਵੀ ਦੱਸੀਆਂ ਹਨ, ਨਾਮ ਸਿਮਰਨ ਦੀਆਂ, ਗਿਆਨ ਦੀਆਂ ਵਿਵਸਥਾ ਵੀ ਦੱਸੀਆਂ ਹਨ, ਅਤੇ ਔਗੁਣਾਂ ਦਾ ਤਿਆਗ, ਕੁਸੰਗਤ ਦਾ ਤਿਆਗ, ਇਹ ਵੀ ਸਤਿਗੁਰੂ ਸਾਹਿਬ ਜੀ ਨੇ ਸਭ ਕੁਝ ਦੱਸਿਆ ਹੈ, ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸੋ ਇਹ ਤਾਂ ਫਿਰ ਜਿਹੜੇ ਹੈ ਤਾਂ ਸਾਰਿਆਂ ਵਾਸਤੇ ਜ਼ਰੂਰੀ, ਪਰ ਜਿਹਨਾਂ ਦਾ ਅੰਮ੍ਰਿਤ ਛਕਿਆ ਹੈ ਵੀ ਠੀਕ ਹੈ ਵੀ ਉਹ ਸਿੱਖਿਆ ਵੀ ਇੱਕ ਤਾਂ ਝੂਠ ਨਹੀਂ ਬੋਲਣਾ, ਪਰਾਇਆ ਹੱਕ ਨਹੀਂ ਲੈਣਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਮ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਇਹ ਮੌਲਵੀਆਂ ਅਤੇ ਪੰਡਿਤਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਕਿ ਤੁਹਾਡੀ ਕੀ ਸਿੱਖਿਆ ਹੈ, ਤੁਹਾਡਾ ਕੀ ਸਿਧਾਂਤ ਹੈ, ਸਾਡੇ ਤਾਂ ਸੂਲ ਤੌਰ 'ਤੇ ਇਹਨੂੰ ਵੀ ਵੀ ਹਿੰਦੂ ਜਿਹੜੇ ਨੇ ਉਹ ਗਊ ਨਹੀਂ ਖਾਂਦੇ, ਮੁਸਲਮਾਨ ਸੂਰ ਨਹੀਂ ਖਾਂਦੇ, ਕਿ ਉਹ ਆਪੋ ਆਪਣੇ ਵਿਚਾਰ ਦੱਸਦੇ ਹਨ। ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਡਾ ਤਾਂ ਜਿਹੜਾ ਸਿਧਾਂਤ ਵਾਹਿਗੁਰੂ ਪਰਮੇਸ਼ਰ ਵੱਲੋਂ ਜੈਸੇ ਉਸਨੇ ਸਿੱਖਿਆ ਦਿੱਤੀ ਵੀ ਹੱਕ ਪਰਾਇਆ ਜਿਹੜਾ ਨਾ ਉਹ ਨਹੀਂ ਖਾਣਾ, ਉਹ ਮੁਸਲਮਾਨ ਦੇ ਤਾਈਂ ਸੂਰ ਵਾਂਗ ਹੈ ਅਤੇ ਹਿੰਦੂ ਦੇ ਤਾਈਂ ਗਊ ਵਾਂਗ ਹੈ, ਇੰਨੀ ਉਸਦੀ ਨਫ਼ਰਤ ਹੋਣੀ ਚਾਹੀਦੀ ਹੈ। ਫੇਰ ਜੀ ਇਹ ਦੁਨੀਆਂ ਦੇ ਵਿੱਚ ਸਵਾਲ ਹੈ ਧਰਮ ਬਾਰੇ ਕਿ ਆਪੋ ਆਪਣੇ ਧਰਮ ਦੇ ਅਨੁਸਾਰ ਚੀਜ਼ ਕਰ ਲਿਆ ਕਰੋ, ਗ੍ਰਹਿਣ ਜਾਂ ਤਿਆਗ ਉਸਦਾ। ਧਰਮ ਕੀ ਹੈ? ਸਮਾਨ ਰੂਪ 'ਤੇ ਜਿਹੜੀ ਵਸਤੂ ਸਤਿਕਾਰਯੋਗ ਸੁਖਦਾਇਕ ਧਾਰਨੇ ਯੋਗ ਹੈ ਉਹ ਸ੍ਰੇਸ਼ਟ ਗੁਣ ਹਨ, ਉਹਨਾਂ ਨਾਲ ਸਤਿਕਾਰ ਵੀ ਹੁੰਦਾ ਹੈ, ਸੁੱਖ ਵੀ ਹੁੰਦਾ ਹੈ। ਅਤੇ ਅਧਰਮ ਇਸ ਤੋਂ ਜਿਹੜਾ ਉਲਟ ਹੈ, ਜਿਹੜਾ ਨਿਰਾਦਰ ਕਰਾਉਂਦਾ ਹੈ ਅਤੇ ਸੁੱਖ ਨੂੰ ਭੰਗ ਕਰਦਾ ਹੈ, ਦੁੱਖ ਹੁੰਦਾ ਹੈ, ਉਹ ਔਗੁਣ ਹਨ। ਫਿਰ ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਹੋਰ ਮਤ ਵਾਲੇ ਹਨ, ਚਾਹੇ ਸਿੱਖ ਹਨ, ਇਹਦੇ ਵਿੱਚ ਉਹ ਕਹਿਣ ਲੱਗੇ ਜੀ ਵੀ ਸਾਡੇ ਤਾਂ ਮੌਲਵੀ ਜਾਂ ਹੋਰ ਜਾਂ ਪੰਡਿਤ ਇਹ ਵੀ ਵਿਚਾਰਾਂ ਦੱਸਦੇ ਹਨ ਵੀ ਤੁਸੀਂ ਠੀਕ ਹੈ, ਆਪਣਾ ਜਿਹੜਾ ਪਦਾਰਥ ਹੈ ਵੀ ਉਹ ਕਿਸੇ ਤਰ੍ਹਾਂ ਵੀ ਤੁਸੀਂ ਉਹਨੂੰ ਗ੍ਰਹਿਣ ਕਰੋ, ਕਿਉਂਕਿ ਇਹ ਪਾਮਲ ਵਿਸ਼ਈ ਅਤੇ ਜਿਗਿਆਸੂ ਅਤੇ ਗਿਆਨਵਾਨ ਇਹ ਵਿਦਵਾਨਾਂ ਅਨੁਸਾਰ ਵੰਡ ਕੀਤੀ ਹੈ ਮਨੁੱਖ ਦੇ ਵਿੱਚ। ਉਹਦੇ ਵਿੱਚੋਂ ਤੁਸੀਂ ਕੋਈ ਕੋਈ ਚੀਜ਼ ਵੀ ਗ੍ਰਹਿਣ ਕਰੋ ਅਤੇ ਉਹਦੇ ਵਿੱਚੋਂ ਕੁਛ ਪੁੰਨ ਦਾਨ ਕਰ ਦਿਓ ਜਾਂ ਪਾਠ ਪੂਜਾ ਕਰਾ ਲਓ। ਅਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਇਹ ਦਲੀਲ ਕੀਤੀ, ਗੁਰੂ ਨਾਨਕ ਸਾਹਿਬ ਜੀ ਦਲੀਲ ਨਾਲ ਹੀ ਉੱਤਰ ਦਿੰਦੇ ਨੇ। ਦੱਸੋ ਮੌਲਵੀ ਸਾਹਿਬ ਅਤੇ ਪੰਡਿਤ, ਤੁਸੀਂ ਕੋਈ ਚੀਜ਼ ਜਿਹੜੀ ਅਯੋਗਤਾ ਦੇ ਨਾਲ ਤੁਸੀਂ ਆਪਣੇ ਕੋਲ ਲਿਆਂਦੀ ਹੈ, ਲੁੱਟ ਖਸੁੱਟ ਕੇ ਲਿਆਂਦੀ ਜਾਂ ਪਰਾਏ ਦਾ ਹੱਕ ਲਿਆਂਦਾ ਹੈ ਜਾਂ ਝੂਠ ਬੋਲ ਕੇ ਲਿਆਂਦਾ ਹੈ, ਵੀ ਤੁਹਾਡੇ ਮਤ ਦੇ ਅਨੁਸਾਰ ਵੀ ਹਲਾਲ ਕਰਦੇ ਹਾਂ ਅਸੀਂ, ਵੀ ਇਹ ਯੋਗ ਹੋ ਗਿਆ। ਅਤੇ ਦੂਜੇ ਕਹਿੰਦੇ ਵੀ ਅਸੀਂ ਝਟਕਾ ਕਰਦੇ ਹਾਂ ਕਿ ਜਿਹੜੀ ਹਲਾਲ ਚੀਜ਼ ਨਹੀਂ ਹੈ ਕੋਈ, ਵੀ ਕਲਮਾ ਪੜ੍ਹ ਕੇ ਜਾਂ ਹੋਰ ਉਹਨੂੰ ਮਾਰਨਾ ਹੈ ਜਾਂ ਆਪਣੇ ਇੱਕ ਸਿੱਖਾਂ ਦੀ ਸ਼੍ਰੇਣੀ ਹੈ ਵੀ ਉਹ ਕਹਿੰਦੇ ਵੀ ਹਾਂ ਚੰਡੀ ਪੜ੍ਹ ਕੇ ਪਾਠ ਕਰ ਦਿਓ, ਉਹ ਜਿਹੜਾ ਐਸਾ ਕਿ ਉਹਦੇ ਵਿੱਚ ਮਾਰਨ ਨਾਮ ਹੈ ਮਸਾਲਿਆਂ ਦਾ, ਵੀ ਘਿਓ ਚੰਗਾ ਪਾ ਦਿਓ, ਮਸਾਲੇ ਚੰਗੇ ਪਾ ਦਿਓ, ਵੀ ਜਿਹੜੀ ਹਲਾਲ ਚੀਜ਼ ਨਹੀਂ ਹੋਈ ਹੈ ਵੀ ਉਹ ਹਲਾਲ ਹੋ ਜੂਗੀ, ਯੋਗ ਹੋ ਜਾਏਗੀ। ਇਸ ਤਰ੍ਹਾਂ ਹੀ ਪਾਠ ਪੂਜਾ ਕਰਾ ਲਓ ਆਪਾਂ ਆਪਣੇ ਧਰਮ ਅਨੁਸਾਰ, ਅਤੇ ਜਿਹੜੀ ਚੀਜ਼ ਤੁਸੀਂ ਪਰਾਇਆ ਹੱਕ ਕਰੋ ਜਾਂ ਉਹਦੇ ਵਿੱਚ ਥੋੜ੍ਹਾ ਫਰਕ ਰੱਖੋ ਵੀ ਉਹ ਕੀ ਧਰਮ ਅਨੁਸਾਰ ਧਰਮ ਦੀ ਕਿਰਤ ਹੋ ਜੂਗੀ ਜਾਂ ਮੁਸਲਮਾਨਾਂ ਅਨੁਸਾਰ ਹਲਾਲ ਹੋ ਜੂਗਾ। ਮਾਰਨ ਪਾਏ ਉਹ ਕਹਿੰਦੇ ਨਹੀਂ ਹੋ ਸਕਦਾ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਸੋ ਇਹ ਵੀ ਇੱਕ ਸਥੂਲ ਰੂਪ ਅਤੇ ਸਥੂਲ ਸਰੀਰ ਜਿਹੜਾ ਹੈ ਉਸਦੇ ਨਾਲ ਕੰਮਕਾਰ ਕਰਨੇ ਹੈ, ਕਿਰਤ ਕਰਨੀ ਹੈ, ਅਤੇ ਫਿਰ ਉਸਦੇ ਨਾਲ ਬਹੁਤ ਛੇਤੀ ਹਿਰਦਾ ਸ਼ੁੱਧ ਹੁੰਦਾ ਹੈ, ਉਹੋ ਜਿਹਾ ਦੀ ਸੰਗਤ ਕਰਨੀ ਹੈ, ਫਿਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਕਿਉਂ ਜੇ ਕਿਰਪਾ ਕਿਸੇ 'ਤੇ ਕਿਸੇ ਦੀ ਤਾਂ ਹੀ ਹੁੰਦੀ ਹੈ ਜੇਕਰ ਉਹਦੇ ਅਨੁਸਾਰ ਚੱਲੇ, ਉਹਦੀ ਆਗਿਆ ਵਿੱਚ ਚੱਲੇ, ਉਹਦੇ ਹੁਕਮ ਮੰਨੇ। ਫਿਰ ਵਾਹਿਗੁਰੂ ਪਰਮੇਸ਼ਰ ਦੀ ਜਿਸ ਵੇਲੇ ਕਿਰਪਾ ਹੁੰਦੀ ਹੈ ਅਤੇ ਉਸ ਵੇਲੇ ਜਿਹੜਾ ਇਹ ਮਨ ਨਾਮ ਦੇ ਨਾਲ ਲੱਗਿਆ ਅਤੇ ਉਹਨੂੰ ਅੰਦਰੋਂ ਹੀ ਉਹ ਵਾਹਿਗੁਰੂ ਪਰਮੇਸ਼ਰ ਆਨੰਦ ਸਰੂਪ ਹੈ, ਰਸ ਰੂਪ ਹੈ, ਅਤੇ ਉਹ ਕਿਰਪਾ ਕਰਕੇ ਰਸ ਦੇ ਬਖਸ਼ ਦਿੰਦਾ ਹੈ। ਨਾਮ ਦੇ ਵਿੱਚ ਜਿਹਨੂੰ ਜਪਦਿਆਂ ਹੋਇਆ ਰਸ ਆਉਣ ਲੱਗ ਪਵੇ ਨਾ ਤਾਂ ਉਹਨੂੰ ਸ਼ਰਧਾ, ਅਤੇ ਉਹ ਰਸ ਅੱਗੇ ਤੋਂ ਅੱਗੇ ਫਿਰ ਵਧੇਰੇ ਕੀ ਜਾਪ ਤਾਂ ਬਹੁਤ ਕਰਦੇ ਕਰਾਉਂਦੇ ਰਹਿੰਦੇ ਹੈ ਪਰ ਉਹ ਅੱਕ ਕੇ ਫਿਰ ਛੱਡ ਦਿੰਦੇ, ਕਹਿੰਦੇ ਹੋਇਆ ਤਾਂ ਕੁਛ ਨਹੀਂ ਹੈ। ਤੁਸੀਂ ਕਿਹਾ ਸੀ ਵੀ ਇੰਨੇ 1.25 ਲੱਖ ਮੰਤਰ ਕਰ ਲਓ, ਆਹ ਚੀਜ਼ ਕਰ ਲਓ, ਕਈ ਹਟ ਹੀ ਜਾਂਦੇ ਹੈ ਜਿਵੇਂ ਹੀ ਉਹ ਸਾਰੇ ਜਿਹੜੇ ਗੁਣ ਨੇ ਨਾ ਵਾਹਿਗੁਰੂ ਪਰਮੇਸ਼ਰ ਨੇ ਜਿਵੇਂ ਕਹੇ ਹੈ। ਅਤੇ ਭਗਤੀ ਦੀ ਦਾਤ ਰਵਿਦਾਸ ਭਗਤ ਨੇ ਕਿਹਾ ਵੀ ਮੈਨੂੰ ਤਾਂ ਇਹ ਬਖਸ਼ੋ ਚਿੱਤ ਸਿਮਰਨ ਕਰੋ ਨੈਨ ਅਵਲੋਕਨ ਸਰਵਣ ਬਾਣੀ ਸਦਸ ਪੂਰ ਰੱਖ, ਉਹਦੀ ਕਿਰਪਾ ਦੇ ਨਾਲ ਹੀ ਇਹ ਚੀਜ਼ ਹੁੰਦੀ ਹੈ। ਸੋ ਫਿਰ ਪਲ ਪਲ ਨਿਮਕ ਸਦਾ ਹਰ ਜਪਣੇ ਕੇ ਸੰਯੋਗ ਆਤਮਾ ਪ੍ਰਾਤਮਾ ਦਾ ਮੇਲ ਹੈ, ਸੰਯੋਗ ਹੈ, ਦਰਵੋ ਰੇਵ ਸੰਯੋਗਾ ਹੈ, ਕਿ ਦਰਵਾਂ ਦਾ ਆਪ ਵਿੱਚ ਹੀ ਸੰਯੋਗ ਹੈ ਅਤੇ ਸੰਯੋਗ ਵੀ ਜਿਹੜਾ ਹੈ ਉਵੇ ਕਰਮ ਸੰਯੋਗ ਹੈ, ਅਨਤਰ ਸੰਯੋਗ ਹੈ, ਕਿਉਂਕਿ ਦੂਰੋਂ ਦੋ ਚੀਜ਼ਾਂ ਆ ਜਾਂਦੀਆਂ ਉਹਨਾਂ ਨਾਲ ਮੇਲ ਹੋ ਜਾਂਦਾ, ਉਹ ਸੰਯੋਗ ਹੋ ਗਿਆ। ਇੱਕ ਪੰਛੀ ਉੱਡਦਾ ਜਾਂਦਾ ਹੈ ਉਹ ਦਰਖਤ 'ਤੇ ਬਹਿ ਜਾਂਦਾ ਹੈ ਅਤੇ ਉਹ ਸੰਯੋਗ ਹੋ ਗਿਆ। ਸੋ ਇੱਧਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਲ ਪਲ ਨਿਮਕ ਸਦਾ ਹਰ ਜਪਣੇ, ਇਹ ਹੈ। ਸੋ ਸੰਤਾ ਯੋਗ ਹਨ ਗੁਰਮੁਖ, ਆਪ ਇੱਕ ਵਿਦਿਆ ਹੋ ਗਈ ਸਮਝਣ ਵੀ, ਸਮਝਣੀ ਅਸਲੀ ਚੀਜ਼ ਸਮਝਣੀ ਵੀ ਚਾਹੀਦੀ ਹੈ, ਫਿਰ ਉਹਦੇ ਨਾਲ ਮੇਲ ਵੀ ਚਾਹੀਦਾ। ਜੇ ਸਮਝ ਸਮਝ ਕੇ ਦੂਜਿਆਂ ਨੂੰ ਵੀ ਸਮਝਾ ਰਿਹਾ ਤੇ ਆਪਣਾ ਹਾਲੇ ਉਹਦੇ ਨਾਲ ਸੰਯੋਗ ਮੇਲ ਨਹੀਂ ਹੋਇਆ, ਤੇ ਫਿਰ ਉਹ ਜਿਹੜੀ ਵਿਦਿਆ ਦੇ ਬਾਰੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪੜ ਪੜ ਗੱਦੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਸਾਥ, ਪੜ੍ਹੀਏ ਜਿੱਤੇ ਆਰਜਾ, ਪੜ੍ਹੀਏ ਜਿੱਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਕਣਾ ਚਾਹ। ਉੱਥੋਂ ਹਉਮੈ ਦੇ ਵਿੱਚ ਚਰਚਾ ਵਾਰਤਾ ਵਟੰਡਾਵਾਦ ਹੋਰ ਚੀਜ਼ਾਂ ਕਰਨੀਆਂ ਜਾਂ ਜਿਤਨੀਆਂ ਕਰਨੀਆਂ, ਉਹ ਐਵੇਂ ਵਿਅਰਥ ਸਭ ਨਿਸ਼ਫਲ ਹੈ। ਤੇ ਇੱਕ ਗੱਲ ਕਿਹੜੀ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨ ਜਾ, ਵੀ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਭੁੱਲੇ ਨਾ। ਉਹ ਭੁੱਲੂ ਕਿਵੇਂ ਨਹੀਂ, ਉਹਦੇ ਨਾਮ ਨਾਲ ਜਦੋਂ ਅਸੀਂ ਕੋਈ ਨਾਮ ਲੈਂਦੇ ਹਾਂ ਚੇਤੇ ਆਉਂਦਾ, ਤੇ ਕਰਤਾ ਪੁਰਖ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ ਤੇ ਵਿਆਪਕ ਵੀ ਹੈ। ਠੀਕ ਹੈ, ਕਈ ਵਾਰੀ ਅਸੀਂ ਸਿਮਰਨ ਕਰਦੇ ਤੇ ਆਪਣੇ ਅੰਦਰ ਨਹੀਂ ਉਹ ਪ੍ਰਤੀਤ ਹੁੰਦੀ ਤੇ ਬਾਹਰ ਹੀ ਰੱਬ ਹੈ ਨਾ, ਇਹ ਸਮਝ ਅੰਤਰ ਬਾਹਰ, ਬਾਹਰ ਪੀਤਰ ਏਕੋ ਜਨ, ਇਹ ਗੁਰ ਗਿਆਨ ਬਚਾਏ। ਐਸੀ ਭਾਵਨਾ ਦੇ ਨਾਲ ਫਿਰ ਇਹਦਾ ਵੀ ਗੁਰਬਾਣੀ ਸਭ ਕੁਝ ਦੱਸਿਆ ਕਿ ਉਹ ਅੱਗੇ ਅਵਸਥਾ ਨੇ। ਸੋ ਜਿਹੜਾ ਬਾਰਾਂ ਮਹਾਂ ਦਾ, ਸੋ ਪਹਿਲੇ ਤਾਂ ਅਸੀਂ ਗਿਆਨੀ ਬਣ ਗਏ ਕਥਨ ਕਰਨ ਵਾਲੇ, ਗੁਰਬਾਣੀ ਵੀ ਪੜ੍ਹ ਲਈ ਕਿ ਗੁਰਬਾਣੀ ਕੀ ਕਹਿੰਦੀ ਵੀ ਜਪੋ, ਆਪ ਜਪਿਆ ਨਹੀਂ ਤੇ ਲੋਕਾਂ ਨੂੰ ਕਹੀ ਜਾਂਦੇ ਜਪੋ ਜਪੋ, ਜਾਂ ਪੰਜ ਬਾਣੀਆਂ ਪੜ੍ਹ ਲਈਆਂ ਜਾਂ ਥੋੜ੍ਹਾ ਚਿਰ ਕਰ ਲਿਆ, ਉਹ ਅਵਸਥਾ ਤਾਂ ਰੰਚਕ ਮਾਤਰ ਵੀ ਨਹੀਂ ਖੁੱਲ੍ਹੀ ਤੇ ਫਿਰ ਕੀ ਹੋਊਗਾ। ਸਗੋਂ ਹਉਮੈ ਦੇ ਵਿੱਚ ਜੇਤਾ ਕੜਿਆ ਤੇਤਾ, ਜੇਤਾ ਪੜਿਆ ਤੇਤਾ ਕੜਿਆ, ਉਹ ਵੱਜ ਗਿਆ ਉਸਦੇ ਵਿੱਚ ਮਨ। ਸੋ ਸਤਿਗੁਰੂ ਸਾਹਿਬ ਜੀ ਵੀ ਜੇ ਇਹ ਨਈ ਚੀਜ਼ ਹੈ, ਇਸ ਵਾਸਤੇ ਪਹਿਲਾਂ ਅੰਮ੍ਰਿਤ ਛਕ ਕੇ ਜਿਹੜੀ ਸਿੱਖਿਆ ਹੈ ਵੀ ਉਦੋਂ ਤਾਂ ਹੋ ਗਿਆ, ਪਿੱਛੇ ਜਿਹੜਾ ਕੁਛ ਹੋਇਆ ਹੋਇਆ, ਵੀ ਉਦੋਂ ਨਹੀਂ ਗਲਤੀ ਕਰਨੀ, ਕੋਈ ਝੂਠ ਨਹੀਂ ਬੋਲਣਾ। ਜੈਸੇ ਉਰਤਾਰਾ ਜੀਵ ਅੰਤਰ ਨਾਮ ਸਰਵ ਮੈਂ ਪੇਖੇ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕੋ ਪਰ ਸਰਵ ਵਿਸਤਾਰ। ਨੇਤਰਾਂ ਦੇ ਨਾਲ ਸੰਬੰਧ ਹੁੰਦਾ ਹੈ ਪਰਤਰਿਆ ਰੂਪ ਕਰਕੇ, ਐਸੀ ਭਾਵਨਾ ਦੇ ਨਾਲ ਨਹੀਂ ਥੱਕਣਾ, ਝੂਠ ਨਹੀਂ ਬੋਲਣਾ, ਫਿਰ ਇਹ ਅੱਗੇ ਜਿਹੜੀ ਚੀਜ਼ ਇਹ ਹੋਊਗੀ, ਅਤੇ ਜੇ ਗਲਤੀ ਹੋ ਜਾਂਦੀ ਹੈ ਤਾਂ ਫਿਰ ਉਹਦੀ ਸੁਧਾਈ ਕਰਾ ਲਈਏ। ਸਭ ਤੋਂ ਅੱਜ ਕੱਲ੍ਹ ਜਿਹੜੀ ਹੈ ਵੀ ਝੂਠ ਅਤੇ ਝੂਠ ਪ੍ਰਧਾਨ ਹੈ ਕਲਯੁਗ ਦੇ ਵਿੱਚ, ਅਤੇ ਫਿਰ ਧਰਮ ਦੀ ਕਿਰਤ ਵੀ ਜ਼ਰੂਰੀ ਹੈ, ਫਿਰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਫਿਰ ਜਿਹਨਾਂ ਦਾ ਅੰਮ੍ਰਿਤ ਛਕਿਆ ਹੈ ਜਾਂ ਹੋਰ ਚੀਜ਼ ਹੈ ਉਹ ਤਾਂ ਚੰਗਾ, ਜਿਹਨਾਂ ਦੀ ਕੋਈ ਅਵਸਥਾ ਖੁੱਲ੍ਹੀ ਹੈ ਜੈਸੇ ਸਤਿਗੁਰੂ ਸਾਹਿਬ ਜੀ ਨੇ ਇਹ ਸਾਉਣ ਦੇ ਮਹੀਨੇ ਦੁਆਰਾ ਐਸੀ ਅਵਸਥਾ ਗੁਰਮੁਖਾਂ ਦੀ ਅੰਤਰ ਆਤਮੇ ਹਿਰਦੇ ਦੇ ਵਿੱਚ ਪ੍ਰਾਪਤ ਹੋਈ ਹੈ, ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਵਾਹਿਗੁਰੂ ਦੇ ਪਰਮੇਸ਼ੁਰ ਦੇ ਹੁਕਮ ਦੇ ਨਾਲ ਬੱਦਲ ਆਉਂਦੇ ਹੈ, ਆਕਾਸ਼ ਵਿੱਚ ਮੀਂਹ ਪੈਂਦਾ ਹੈ, ਧਰਤੀ ਸੋਭ ਕਰੇ, ਜਲ ਵਰਸੇ ਤੇ ਧਰਤੀ ਵੀ ਸ਼ੋਭਾ ਪਾਉਂਦੀ ਹੈ, ਹੋਰ ਬਨਸਪਤੀ ਵੀ ਸ਼ੋਭਾ ਪਾਉਂਦੀ ਹੈ। ਹਾੜ ਦੀ ਗਰਮੈਸ਼ ਦੇ ਨਾਲ ਜਿੰਨੇ ਵੀ ਜੀਵ ਜੰਤੂ ਜਾਂ ਬਨਸਪਤੀ ਹੈ ਉਹ ਸਾਰੇ ਹੀ ਖੇੜੇ ਵਿੱਚ ਪ੍ਰਸੰਨਤਾ ਦੇ ਵਿੱਚ ਆ ਜਾਂਦੇ। ਇਸ ਲਈ ਜੇ ਸਾਨੂੰ ਕੋਈ ਨਾਮ ਜਪਦਿਆਂ ਥੋੜ੍ਹਾ ਚਿਰ ਖੇੜਾ ਜਾਂ ਵਿਗਾਸ ਹੁੰਦਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਨਾਨਕ ਭਗਤਾਂ ਸਦਾ ਵਿਗਾਸ, ਉਸ ਵਿਗਾਸ ਦੇ ਵਿੱਚ ਹੀ ਜਿਹੜੇ ਬੋਲਦੇ ਨੇ, ਚੱਲਦੇ ਨੇ, ਵਿਚਾਰ ਕਰਦੇ ਨੇ, ਕਥਾ ਕਰਦੇ ਨੇ ਜਾਂ ਉਸ ਰਸ ਦੇ ਵਿੱਚ ਸ਼ੇਰ, ਉਹ ਗਿਆਨਵਾਨ ਹਨ। ਸੋ ਪਤਾ ਲੱਗਾ ਹੈ ਵੀ ਬੜੇ ਬੜੇ ਵਿਦਵਾਨ ਸਿਆਣੇ ਗੁਰਮਤ ਦੇ ਵਿਚਾਰਵਾਨ, ਕੋਈ ਪਟਿਆਲੇ ਤੋਂ, ਕੋਈ ਅੰਬਾਲੇ ਤੋਂ ਗੁਰਮੁਖ ਆਏ ਹੋਏ ਨੇ, ਸਭ ਨੂੰ ਪਾਈ ਜੀਆਂ ਨੂੰ, ਕਿਉਂਕਿ ਵਿਦਵਾਨਾਂ ਦੇ, ਗੁਰਮੁਖਾਂ ਦੇ, ਗੁਰਮਤੀਆਂ ਦੇ ਤਾਂ ਦਰਸ਼ਨ ਹੋਣੇ, ਫਿਰ ਇੱਕ ਕਥਾ ਵਾਰਤਾ ਆਪ ਇੰਨੀ ਵਿਚਾਰਾਂ ਕਰਦੇ ਹੈ। ਉਹਦੇ ਨਾਲ ਹੀ ਮਨ 'ਤੇ ਪ੍ਰਭਾਵ ਪੈਂਦਾ ਹੈ, ਮਨ 'ਤੇ ਪ੍ਰਭਾਵ ਪੈਂਦਾ ਅਤੇ ਉਸਦੇ ਵਿੱਚੋਂ ਔਗੁਣ ਮਿਟਦੇ ਹੈ, ਗੁਣ ਆਉਂਦੇ ਹੈ ਅਤੇ ਉਹਦੇ ਨਾਲ ਜੀਵਨ ਬਣ ਜਾਂਦਾ ਹੈ ਗੁਰਮਤ। ਸੋ ਐਸੀ ਵਿਵਸਥਾ ਜਿਹੜੇ ਗੁਰਮੁਖ ਜਿਵੇਂ ਇਹ ਪਿੰਡਾਂ ਵਾਲੇ ਕਹਿੰਦੇ ਮਹਾਂਪੁਰਸ਼, ਉਹ ਪਿੰਡਾਂ ਵਾਲੇ ਆਪਣੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਹੋਏ ਆ, ਉਹ ਵਾਹਿਗੁਰੂ ਪਰਮੇਸ਼ੁਰ ਦੇ ਇੱਥੇ ਆ ਕੇ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਭਜਨ ਬੰਦਗੀ ਕੀਤੀ, ਕਮਾਈ ਉਸ ਅਵਸਥਾ ਨੂੰ ਪਹੁੰਚੇ ਅਤੇ ਸੰਗਤਾਂ ਦੇ ਵਿੱਚ। ਪਰ ਉਹਨਾਂ ਦੇ ਪਹਿਲਾਂ ਉਹਨਾਂ ਦੇ ਜਿਹੜੇ ਪਿਤਾ ਸੀ ਬਾਬਾ ਖਜ਼ਾਨ ਸਿੰਘ ਜੀ, ਪਹਿਲਾਂ ਸਾਧੂ ਸੀ ਅਤੇ ਉਹਨਾਂ ਨੇ ਗ੍ਰਿਸ ਦੇ ਵਿੱਚ ਰਹਿੰਦਿਆਂ ਹੋਇਆ ਉੱਥੇ ਲਿਖਿਆ ਹੈ ਵੀ ਆਪਣੇ 1,25,000 ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਨਾਲੇ ਧਰਮ ਦੀ ਕਿਰਤ ਕਰਨੀ, ਕਿਸੇ ਨਾਲ ਗੱਲ ਨਹੀਂ ਕਰਨੀ ਵਾਧੂ। ਕਿ ਵਾਹਿਗੁਰੂ ਪਰਮੇਸ਼ੁਰ ਜੇ ਹੁਣ ਗ੍ਰਿਸਤੀ ਹਾਂ ਤਾਂ ਐਸਾ ਹੀ ਗੁਰਸਿੱਖ ਪੁੱਤਰ ਹੋਵੇ, ਫਿਰ ਇਹਨਾਂ ਦਾ ਜਨਮ ਹੋਇਆ ਸੀ। ਔਰ ਉਹਨਾਂ ਨੇ ਫਿਰ ਐਸੀ ਕਾਲਣਾ ਕੀਤੀ, ਕਮਾਈ ਕੀਤੀ, ਵਿੱਦਿਆ ਪੜ੍ਹੀ, ਉਸ ਅਵਸਥਾ ਨੂੰ ਸਾਖਿਆਤ ਕੀਤਾ ਜਿਹੜੀ ਕਿ ਗੁਰਬਾਣੀ ਦੇ ਵਿੱਚ ਹੈ, ਜਿਹੜੀ ਹੋਰ ਪ੍ਰਚਾਰ ਨਹੀਂ ਸੀ। ਇਸ ਲਈ ਇਹ ਤਾਂ ਵਿਦਵਤਾ ਦੇ ਵਿੱਚ ਅਤੇ ਹੋਰ ਇੰਦਰ ਐਸੇ ਮਹਾਂਪੁਰਸ਼ ਹੋਏ ਸਨ ਜਿਵੇਂ ਸਨ ਬਾਬਾ ਅਤਰ ਸਿੰਘ ਜੀ, ਉਹਨਾਂ ਨੇ ਬੇਅੰਤ ਕਮਾਈ ਘਾਲਣਾ ਕੀਤੀ। ਇਹ ਤਾਂ ਵੀ ਵਿਦਵਤਾ ਵੀ ਹੋਵੇ ਅਤੇ ਨਾਲ ਇਹ ਵੀ ਹੋਵੇ ਸਿਆਣੇ ਵਾਸਤੇ। ਉੱਧਰ ਜਿਹੜੇ ਕੋਈ ਜਿਹੜੇ ਪੜ੍ਹੇ ਹੀ ਨਹੀਂ, ਕੋਈ ਬਾਣੀ ਸੁਣੀ ਨਹੀਂ ਜਾਂ ਹੋਰ ਵੀ ਪਾਸੇ ਲੱਗੇ ਹੋਏ ਨੇ, ਉਹਨਾਂ ਨੇ ਸਿੱਧਾ ਕੀਰਤਨ ਕਰਨਾ ਅਤੇ ਉਹਨਾਂ 'ਤੇ ਵੀ ਉਹਨਾਂ ਦੇ ਮਨ ਜਿਹੜੇ ਉੱਧਰ ਪ੍ਰਭਾਵਿਤ ਹੋ ਜਾਣੇ। ਸੋ ਵਾਹਿਗੁਰੂ ਪਰਮੇਸ਼ੁਰ, ਮੈਂ ਵੀ ਮੇਰੇ ਮਨ 'ਚ ਕਈ ਵਾਰੀ ਇਹ ਚੀਜ਼ ਵੀ ਜਿਹੜੇ ਕੋਈ ਗੁਰਮੁਖ ਕਮਾਈਆਂ ਵਾਲੇ ਕੀਰਤਨ ਕਰਦੇ ਜਾਂ ਕਥਾ ਵਿਚਾਰ ਕਰਦੇ ਹੈ ਉਹਨਾਂ ਦਾ ਪ੍ਰਭਾਵ ਪੈਂਦਾ ਹੈ ਜਾਂ ਕੀਰਤਨ ਦਾ, ਅਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਕੀਰਤਨ ਕਰਦੇ ਹੋਣ ਉਹਨਾਂ ਦਾ ਫਿਰ ਕਿੰਨਾ ਕੁ। ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਇੱਧਰੋਂ ਜਾਈਏ ਪਹਿਲਾਂ ਆਉਂਦਾ ਹੈ, ਉੱਥੇ ਜਿਹੜਾ ਗੁਰਦੁਆਰਾ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ
ਤੇ ਇੱਧਰ ਬੁੱਢਨ ਸ਼ਾਹ ਇਹ ਵੀ ਬਹੁਤ ਕਮਾਈ ਵਾਲਾ ਸੀ, ਯੋਗ ਸਾਧਨਾ ਦੇ ਨਾਲ ਜਿਸ ਦੀਆਂ ਬੱਕਰੀਆਂ ਤੇ ਸ਼ੇਰ ਇਕੱਠੇ ਰਹਿੰਦੇ ਸੀ। ਉਹ ਸ਼ੇਰ ਦਾ ਕੰਮ ਤਾਂ ਮਾਸ ਖਾਣਾ ਹੈ, ਤੇ ਉਹ ਕੀ ਖਾਂਦਾ ਹੋਊ? ਉਹ ਫਿਰ ਮਨ ਚੋਂ ਹੀ ਹੋਇਆ ਵੀ ਜਿਹੜੇ ਉਹ ਜਿੰਨੇ ਦੀ ਇੰਨੀ ਸ਼ਕਤੀ ਇਕੱਠੇ ਰਹਿਣ ਦੀ, ਉਹ ਵੀ ਦੁੱਧ ਪੀ ਲੈਂਦਾ ਹੋਊ। ਤੇ ਕੀਰਤਨ ਕੀਤਾ ਤੇ ਬਿਰਸ਼ਾਂ ਦੇ ਵਿੱਚੋਂ ਵੀ ਪੰਛੀ ਹੋਰ ਸਾਰੇ ਵਿਰੋਧੀ ਜਿੰਨੇ ਵੀ ਜਾਨਵਰ ਸੀ ਜੰਗਲ ਸੀ ਉਸ ਵੇਲੇ, ਤੇ ਆ ਕੇ ਇਕੱਠੇ ਹੋ ਗਏ, ਸਾਰੇ ਵਾਹਿਗੁਰੂ ਦੀ ਭਗਤੀ ਵਿੱਚ ਜੁੜ ਗਏ। ਇਹਨੂੰ ਵੀ ਖਿੱਚ ਪਈ ਬੁੱਢਨ ਸ਼ਾਹ ਨੇ। ਇਸ ਦੀ ਲਗਭਗ ਯੋਗ ਸਾਧਨਾ ਦੇ ਨਾਲ ਕੋਈ 500 ਵਰੇ ਦੀ ਉਮਰ ਸੀ। ਇਹ ਵੀ ਖਿੱਚਿਆ ਹੋਇਆ ਕੀਰਤਨ ਦੇ ਨਾਲ ਚੱਲ ਪਿਆ, ਅਤੇ ਉੱਥੇ ਜਾ ਕੇ ਜਿਸ ਵੇਲੇ ਦਰਸ਼ਨ ਕੀਤੇ ਵਿਚਾਰਾਂ ਹੋਈਆਂ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਵੀ ਕੋਈ ਫਕੀਰ ਜਾਂ ਭਗਤ ਜਾਂ ਖੜ੍ਹੇ ਸੀ ਜਾਂ ਸਰਗੁਣ ਦੀ ਉਪਾਸ਼ਨਾ ਜਾਂ, ਉਹਨਾਂ ਨੂੰ ਪੂਰਨ ਗਿਆਨ ਬਖਸ਼ਣ ਵਾਸਤੇ ਆਪ ਵਾਹਿਗੁਰੂ ਪਰਮੇਸ਼ਰ ਆਇਆ ਸੀ। ਇਹ ਨਹੀਂ ਵੀ ਉਸਨੇ ਦੇਰ ਕਰਨੀ ਹੈ ਜਾਂ ਹੋਰ ਕਰਨੀ ਹੈ, ਜਿਹਨੂੰ ਉਹ ਚਾਹੁਣ ਉਹ ਸ਼ਬਦ ਦੇ ਨਾਲ ਹੀ ਸਭ ਵਿਖੇਪ ਮਲ ਅਵਰਨ ਮੇਟ ਕੇ ਅਤੇ ਗਿਆਨ ਕਰ ਦਿੰਦੇ। ਪਰ ਉਹ ਕਿਸੇ ਕਿਸੇ ਦੀ ਜਿਹੜੀ ਸਾਧਨਾ, ਪਰ ਔਗੁਣਾਂ ਤੋਂ ਛੁਡਾ ਕੇ ਦੇਵ ਦੈਂਤਾਂ ਨੂੰ ਵੀ ਛੁਡਾ ਕੇ ਉਹਨਾਂ ਔਗੁਣਾਂ ਤੋਂ ਭਗਤੀ ਵਿੱਚ ਲਾਉਂਦੇ, ਜਿਹੜੇ ਸ਼ਕਤੀਆਂ ਵਿੱਚ ਵੀ ਲੱਗੇ ਹੋਏ ਸੀ ਅਤੇ ਗਿਆਨ ਦੀ ਕਮੀ ਸੀ ਦਸਗੀਰ ਪੀਰ ਵਰਗੇ, ਅਤੇ ਉਹਨਾਂ ਨੇ ਵੀ ਭਰਮ ਦੂਰ ਕੀਤੇ, ਪੂਲੇ ਮਾਰਗ ਜਿਹਨੇ ਬਚਾਇਆ, ਐਸਾ ਗੁਰਬਟ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰੂ ਚਰਨ ਪਿਆਰੇ। ਕਾਮ ਕ੍ਰੋਧ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਜਨ। ਸੋ ਐਸੇ ਗੁਰ ਕੋ ਬਲ ਬਲ ਜਾਈਏ, ਉਹ ਸੀ। ਇਸੇ ਤਰ੍ਹਾਂ ਹੀ ਭਾਈ ਵੀ ਉਹ ਗੁਰੂ ਨਾਨਕ ਸਾਹਿਬ ਤਾਂ ਉਹ ਜਿਵੇਂ ਚਾਹੁਣ ਜਾਂ ਹੋਰ ਚੀਜ਼ ਹੈ, ਦੇਵ ਦੈਂਤ ਵੀ ਹੈ, ਉਹ ਤਾਂ ਨਿਗਾਹ ਨਾਲ ਵੀ ਸ਼ਬਦ ਬਾਣੀ ਨਾਲ ਵੀ, ਪਰ ਭਗਤੀ 'ਚ ਜੋੜਦੇ ਸੀ ਭਗਤੀ ਕਰੋ, ਗਿਆਨ ਵੀ ਨਾਲ ਹੈ। ਜਿਨ੍ਹਾਂ ਦੀ ਅੱਗੇ ਸੀ ਉਹਨਾਂ ਨੂੰ ਗਿਆਨ ਵਿੱਚ ਵੀ ਜੋੜ ਦਿੰਦੇ ਸੀ। ਸੋ ਇਹ ਜਿਹੜੇ ਪਿੰਡਰਾਂ ਵਾਲੇ ਸੀ ਮਹਾਂਪੁਰਸ਼, ਉਹਨਾਂ ਦੀ ਕਮਾਈ ਸੀ, ਜੇ ਬਹੁਤਿਆਂ ਨੂੰ ਤਾਂ ਕਮਾਈ ਕਰਦਿਆਂ ਨੂੰ ਕਹਿੰਦੇ ਵਾਹਿਗੁਰੂ ਪਰਮੇਸ਼ਰ ਵੱਲੋਂ ਫਿਰ ਹੁਣ ਤੁਸੀਂ ਜਾ ਕੇ ਪ੍ਰਚਾਰ ਕਰੋ ਸੰਗਤਾਂ ਵਿੱਚ। ਅਸੀਂ ਉਈ ਸ਼ੁਰੂ ਕਰ ਦਿੰਦੇ ਹਾਂ ਵੀ ਹਾਂ ਠੀਕ ਹੋ ਗਿਆ, ਹੁਣ ਪ੍ਰਚਾਰ ਵੀ ਗਿਆਨ ਵੀ ਧਿਆਨ ਵੀ, ਚਲੋ ਮਹਾਰਾਜ ਕਿਰਪਾ ਕਰਨਗੇ, ਬੁੱਧੀ ਦੇ ਅੰਦਰ ਵਿੱਦਿਆ ਬਖਸ਼ੀ ਹੈ ਜਾਂ ਸਮਝਣ ਦੀ ਗੁਰਬਾਣੀ ਦੀ ਜਾਂ ਹੋਰ ਸ਼ਾਸਤਰਾਂ ਦੀ, ਅਤੇ ਕਿਰਪਾ ਕਰਨ ਪਈ ਉਹਦੇ ਵਿੱਚ ਅੰਤਰਮੁਖਤਾ ਵੀ ਬਖਸ਼ਣ, ਬ੍ਰਹਮਾਕਾਰ ਬਿਰਤੀ ਵੀ ਬਖਸ਼ਣ, ਜਿਹਨੂੰ ਭਗਤੀ ਕਹੀ ਜਾਏ। ਸੋ ਇਸ ਜਿਹੜਾ ਸਾਉਣ ਦਾ ਮਹੀਨਾ ਹੈ, ਇਸ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ, ਸਾਉਣ ਦੇ ਮਹੀਨੇ 'ਚ ਵਰਖਾ ਹੁੰਦੀ ਹੈ, ਇਸ ਤਰ੍ਹਾਂ ਹੀ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਪਹਿਲਾਂ ਸ਼ੌਂਕ ਹੁੰਦਾ ਹੈ, ਉਤਸ਼ਾਹ ਹੁੰਦਾ ਹੈ, ਜਿਗਿਆਸਾ ਹੁੰਦੀ ਹੈ, ਔਰ ਨਿਸ਼ਕਾਮ ਠੀਕ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਹੈ, ਭਾਈ ਸੰਤੋਖ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਜਿਹੜੇ ਸਕਾਮੀ ਵੀ ਨੇ, ਜਿਹੜੇ ਸੰਗਤ 'ਚ ਆਉਣ ਲੱਗ ਪੈਂਦੇ, ਉਹਨਾਂ ਦੀਆਂ ਕਾਮਨਾ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਉਹ ਕੋਈ ਸੇਵਾ ਕਰਨ ਲੱਗ ਪੈਂਦੇ ਹੈ, ਕੋਈ ਕੀਰਤਨ ਵਿਚਾਰਾਂ ਸੁਣਦੇ ਹੈ, ਉਹਨਾਂ ਦੀ ਕਾਮਨਾ ਪੂਰੀ ਹੋ ਜਾਂਦੀ, ਸ਼ਰਧਾ ਵੱਧ ਜਾਂਦੀ ਹੈ। ਹੌਲੀ ਹੌਲੀ ਹੁੰਦਿਆਂ ਫਿਰ ਉਹਨਾਂ ਨੂੰ ਸਮਝ ਆਉਂਦੀ ਵੀ ਇਸ ਤੋਂ ਵਾਹਿਗੁਰੂ ਪਰਮੇਸ਼ਰ ਵੱਲੋਂ ਵੀ ਲੱਗੀ ਹੈ ਨਿਸ਼ਕਾਮਤਾ ਆ ਜਾਂਦੀ। ਕਈਆਂ ਦੇ ਪਿਛਲਾ ਕਰਮ ਹੁੰਦਾ, ਉਹਨਾਂ ਦੀ ਨਿਸ਼ਕਾਮਤਾ ਹੁੰਦੀ, ਪਰ ਸੰਗਤ ਵਿੱਚ ਆ ਕੇ ਜਿਹੜਾ ਇਸ ਵੇਲੇ ਸੰਸਾਰ ਦੇ ਵਿੱਚ ਪ੍ਰਦੂਸ਼ਣ ਦਾ ਭੈ ਫੈਲ ਗਿਆ ਸਾਰੇ, ਪਰਮੇਸ਼ੁਰ ਵਾਹਿਗੁਰੂ ਸਭ ਕਲਾ ਸਮਰੱਥ ਹੈ, ਉਹਦੀ ਸਿੱਖਿਆ ਦੇ ਨਾਲ ਆਪਾਂ ਔਗੁਣਾਂ ਨੂੰ ਛੱਡੀਏ। ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਅੰਮ੍ਰਿਤ ਰੂਪ ਸਮਝਦੇ ਹਾਂ, ਅਤੇ ਉਹ ਔਗੁਣਾਂ ਨੂੰ ਛੱਡ ਕੇ ਅਤੇ ਨਿਸ਼ਕਾਮ ਹੋ ਕੇ ਭਗਤੀ ਕਰੀਏ, ਸਭ ਠੀਕ ਕਰ ਦੇਵੇ। ਜਿਵੇਂ ਬੜੇ ਬੜੇ ਸਾਇੰਸਦਾਨ ਤਾਂ ਕੀ ਕਰੀਏ ਹੁਣ, ਫਿਕਰ ਪਏ ਤਾਂ ਵਾਹਿਗੁਰੂ ਪਰਮੇਸ਼ੁਰ ਦੀ ਇੱਛਾ ਹੈ, ਮਰਜ਼ੀ ਹੈ ਕਿ ਜੇ ਹੁਣ ਇਹ ਸੰਸਾਰ ਵਧਿਆ ਤਾਂ ਉਹ ਕਹਿੰਦੇ ਆ ਜੇ ਗੁਰਮੁਖ ਸੀ ਉਹ ਵੀ ਇਹਨਾਂ ਦਾ ਇਕੱਠ ਹੋਇਆ ਸਾਰੇ ਸੂਬਿਆਂ ਦਾ, ਵੀ ਕੀ ਕਰਨਾ ਚਾਹੀਦਾ। ਅਤੇ ਉਹ ਕਹਿੰਦੇ ਜੀ ਹੋਰ ਲੋਕ ਵੀ ਇਹਨਾਂ ਨੇ ਲੱਭ ਲਏ, ਉੱਥੇ ਚਲੇ ਜਾਵਾਂਗੇ, ਉੱਥੇ ਜਾ ਕੇ ਜਿਹੜਾ ਸਰੀਰ ਦੀ ਉਮਰ ਜਾਂ ਹੋਰ ਉੱਥੇ ਵੱਧ ਜਾਊਗੀ, ਇਹ ਪੂਰਾ ਨਹੀਂ ਹੋਣਾ। ਸਰੀਰ ਦੀ ਹੋਮੇਨ ਤਾਂ ਜਾਣਾ ਹੀ ਜਾਣਾ, ਚਾਹੇ ਕਿਸੇ ਲੋਕ 'ਤੇ ਚਲੇ ਜਾਓ, ਚਾਹੇ ਚੰਦਰਮਾ 'ਤੇ ਚਾਹੇ ਸੂਰਜ ਨੂੰ ਵੀ ਅੱਗੇ ਲੰਘ ਜਾਓ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦੀ ਇੱਕ ਅੰਮ੍ਰਿਤ ਸਰੂਪ, ਅੰਮ੍ਰਿਤ ਰੂਪ, ਸੁੱਖ ਸਰੂਪ, ਆਨੰਦ ਸਰੂਪ, ਸਦਾ ਸੱਚਦਾਨੰਦ ਉਹ ਵਾਹਿਗੁਰੂ ਪਰਮੇਸ਼ੁਰੀ ਹੈ। ਉਹ ਮਹਾਰਾਜ ਕਹਿੰਦੇ ਮੈਂ ਵੀ ਕੀ ਹੁਣ ਕਹਿੰਦੇ ਵੀ ਮੈਂ ਤਾਂ ਬਹੁਤ ਪਾਪ ਕੀਤੇ, ਬਹੁਤ ਪਾਪ ਕੀਤੇ, ਮੇਰਾ ਨਹੀਂ ਠੀਕ ਹੈ, ਪਸ਼ਚਾਤਾਪ ਹੋਣਾ ਚਾਹੀਦਾ ਹੈ ਔਰ ਚੰਗੇ ਪਾਸੇ ਲੱਗਣਾ ਚਾਹੀਦਾ ਔਰ ਸੇਵਾ ਡਟ ਕੇ ਕਰਨੀ ਚਾਹੀਦੀ। ਇਹ ਨਹੀਂ ਫਿਰ ਉਸ ਵੀ ਅਸੀਂ ਤਾਂ ਜੀ ਹੋ ਹੀ ਨਹੀਂ ਸਕਦੇ, ਨਾ ਪਤਤ ਪਾਵਨ ਨਾਮ ਕਰ ਦਿੱਤੇ। ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਮ, ਵਾਹਿਗੁਰੂ ਪਰਮੇਸ਼ੁਰ ਐਸਾ ਦੀਨ ਦਿਆਲ ਹੈ, ਉਹਦੀ ਸ਼ਰਨ ਲਈਏ। ਜਿਹਨਾਂ ਨੇ ਅੰਮ੍ਰਿਤ ਛਕਿਆ ਹੈ ਜੇ ਕੁਛ ਘੰਟੇ ਜਾਪ ਹੈ ਤਾਂ ਫਿਰ ਦੂਸਰੇ ਹੋਰ ਵਧਾਈਏ ਉਹਨੂੰ, ਅਤੇ ਅੱਗੇ ਤੋਂ ਅੱਗੇ ਉਸ ਵੇਲੇ ਚੱਲੀਏ ਅਤੇ ਫਿਰ ਅੰਮ੍ਰਿਤ ਠੀਕ ਅੰਮ੍ਰਿਤ ਬਾਣੀ ਹਰ ਹਰ ਤੇਰੀ ਕਹਿੰਦੇ ਜੀ। ਇੱਕ ਤਾਂ ਅੰਮ੍ਰਿਤ ਬਾਣੀ ਇਹ ਅਮਰ ਕਰਨ ਵਾਲੀ ਹੈ, ਅਮਰ ਸਰੂਪ ਵਾਹਿਗੁਰੂ ਹੀ ਪਰਮੇਸ਼ੁਰ ਹੈ, ਉਸਦਾ ਬੋਧ ਕਰਾ ਕੇ ਇਸਨੇ ਉਸਦਾ ਰੂਪ ਹੀ ਹੋ ਜਾਣਾ ਹੈ, ਵੱਖਰੀ ਨਹੀਂ ਰਹਿੰਦੀ। ਜਿਸ ਦੇ ਨਾਲ ਬਾਣੀ ਜੁੜ ਗਈ ਜਾਂ ਸ਼ਬਦ ਨਾਮ ਦੇ ਨਾਲ ਜੁੜ ਗਈ, ਉਸਨੇ ਸਾਡੀ ਸੁਰਤ ਨੂੰ ਸਾਡੀ ਆਤਮਾ ਨੂੰ ਉਹਦੇ ਵਿੱਚ ਅੰਤਰੀ ਹੈ ਨਾਲ ਹੀ ਵੱਸਦਾ ਹੈ। ਜਿਸ ਵੇਲੇ ਅਭਿਆਸ ਕਰਨਾ ਵੀ ਮੇਰੇ ਨਾਲ ਹੈ, ਬਾਹਰ ਵੀ ਹੈ, ਸੋ ਅੰਤਰ ਸੋ ਬਾਹਰ ਆਨੰਦ ਘੱਟ ਘੱਟ ਵਿਆਪ ਰਿਹਾ ਭਗਵੰਤ, ਜਿਸ ਵੇਲੇ ਐਸਾ ਭਾਵਨਾ ਦੇ ਨਾਲ ਕਰਾਂਗੇ, ਦੂਜੀ ਚੀਜ਼ ਦਾ ਹੀ ਡਰ ਹੁੰਦਾ ਹੈ ਕਿ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ, ਉਹ ਤਾਂ ਡਰਾਉਂਦਾ ਨਹੀਂ, ਉਹ ਤਾਂ ਨਿਰਭਉ ਭੈ ਦੂਰ ਹੋ ਜਾਏਗਾ ਔਰ ਨਿਰਵੈਰਤਾ ਆ ਜਾਏਗੀ। ਜਿਹਦੇ ਅੰਦਰ ਨਿਰਭੈਤਾ ਅਤੇ ਨਿਰਵੈਰਤਾ ਆ ਗਈ, ਉਹ ਕੀ ਕਹੀਏ ਉਹਨੂੰ, ਇਹ ਤਾਂ ਵਾਹਿਗੁਰੂ ਪਰਮੇਸ਼ੁਰ ਹੀ ਐਸਾ, ਉਸ ਦੇ ਵਿੱਚ ਲੀਨ ਹੋਇਆ ਉਹ ਵੀ ਫਿਰ ਨਿਰਭਉ ਅਤੇ ਨਿਰਵੈਰ ਹੋ ਜਾਏਗਾ, ਅਕਾਲ ਮੂਰਤ ਵੀ ਹੋ ਜਾਏਗਾ, ਕਾਲ ਤੋਂ ਵੀ ਰਹਿਤ ਹੋ ਜਾਏਗਾ। ਉਹ ਵਾਹਿਗੁਰੂ ਪਰਮੇਸ਼ੁਰ ਐਸੇ ਭਾਵਾਂ ਦੇ ਨਾਲ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਬਹੁਤ ਹੌਸਲਾ ਦਿੱਤਾ ਹੈ ਵੀ ਖਬਰੇ ਮਹਾਰਾਜ ਨੇੜੇ ਆਉਣ ਦੇਣਗੇ ਕਿ ਨਹੀਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਹੈ। ਇਹ ਸਾਰਾ ਵਿੱਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੀ ਗੁਰ ਬਾਰੰ ਬਾਰ ਹੇਤ, ਇੱਕ ਵਾਰੀ ਉਹਨੂੰ ਚੇਤੇ ਕਰਾਂਗੇ ਤੇ ਉਹ ਵਾਹਿਗੁਰੂ ਉਸ ਦੀ ਸ਼ਕਤੀ ਨਾਲ ਹੀ ਚੇਤੇ ਹੁੰਦਾ, ਚਾਹੇ 100 ਵਾਰੀ ਤੇ ਉਹੀ ਕਰਾਉਂਦਾ। ਇਸ ਕਰਕੇ ਫਿਰ ਇਹ ਸਿਮਰਨ ਕਰਦਿਆਂ ਹੋਇਆ ਜਾਂ ਹੋਰ ਤੇ ਉਹ ਅਗਲੀ ਅਵਸਥਾ ਦੱਸਦੇ ਹਨ ਇਸ ਆਪਣੇ ਸਾਉਣ ਦੇ ਮਹੀਨੇ ਦੇ ਵਿੱਚ, ਅਤੇ ਸਾਉਣ ਦੇ ਮਹੀਨੇ ਦੇ ਵਿੱਚ ਬੱਦਲ ਆਉਂਦੇ ਆ ਆਕਾਸ਼ ਦੇ ਵਿੱਚ, ਇਸ ਤਰ੍ਹਾਂ ਹੀ ਗੁਰੂ ਸਾਹਿਬ ਆਪ ਬੱਦਲ ਸਰੂਪ ਨੇ, ਕਿਉਂ ਬਦਲ ਦੇ ਵਿੱਚ ਅੰਮ੍ਰਿਤ ਰੂਪ ਵਰਖਾ ਹੁੰਦੀ ਹੈ, ਅੰਮ੍ਰਿਤ ਰੂਪ ਨਾਮ ਦੇ ਨਾਲ ਭਰਪੂਰ ਨੇ। ਗੁਰਬਾਣੀ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਸਾਰੀ ਗਿਆਨ ਔਰ ਧਿਆਨ ਅਤੇ ਵਾਹਿਗੁਰੂ ਆਪ ਉੱਥੇ ਅਵਰਨਤਾ ਦੂਰ ਕਰਨ ਵਾਲੀ ਹੈ, ਗੁਰਬਾਣੀ ਨਾਮ ਦੂਰ ਕਰਨ ਵਾਲੀ ਹੈ, ਉੱਥੇ ਆਪ ਹੀ ਵਾਹਿਗੁਰੂ ਪਰਮੇਸ਼ਰ ਸਾਖਿਆਤ ਰੂਪ ਹੈ। ਸਾਡੇ ਅੰਦਰ ਵੀ ਜਿਹੜਾ ਅਗਿਆਨ ਹੈ ਉਹ ਗੁਰੂ ਸਾਹਿਬ ਜੀ ਜਦੋਂ ਗਿਆਨ ਬਖਸ਼ਣਦੇ ਫਿਰ ਸੰਤ ਹਰ ਕਿਰਪਾ ਤੇ ਸੰਤ ਭੇਟਿਆ, ਕੋਈ ਗੁਰਮੁਖ ਨਾਮ ਜਪਣ ਵਾਲੇ ਪਹਿਲਾਂ ਮਿਲ ਗਏ, ਉਹਨਾਂ ਦੀ ਕਿਰਪਾ ਹੋਈ, ਭਾਈ ਗੁਰੂ ਦੀ ਸ਼ਰਨ ਲਓ, ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਤੇ ਨਾਨਕ ਮਨ ਪ੍ਰਕਾਸ਼ ਹੋ ਗਿਆ। ਸਤੋਂ ਮੈਂ ਪ੍ਰਕਾਸ਼ ਵੀ ਹੈ ਔਰ ਜੀਵ ਇਸਦੀ ਏਕਤਾ ਰੂਪ ਪ੍ਰਕਾਸ਼ ਵੀ ਹੈ। ਉਸ ਪ੍ਰਕਾਸ਼ ਦੇ ਵੀ ਅੱਗੇ ਭੇਦ ਨੇ, ਅਵਸਥਾਵਾਂ ਨੇ ਗਿਆਨ ਦੀਆਂ। ਸੋ ਸਾਵਣ ਸਰਸੀ ਕਾਮਨੀ ਚਰਨ ਕਮਲ ਸੰਗਿਆ, ਸੰਸਾਰ ਦੇ ਅੰਦਰ ਪਤੀ ਸਤੀ ਰੂਪ ਕਰਕੇ ਹੀ ਆਪ ਨਾਰ ਮੈਂ ਪੁਰਖ, ਪੁਰਖ ਮੈਂ ਨਾਰੀ, ਦੂਜੋ ਬ੍ਰਹਮ ਗਿਆਨੀ। ਇਹ ਦੇਖ ਲਓ ਐਸਾ ਇਤਿਹਾਸ ਹੈ, ਇਹ ਮਾਇਆ ਨਹੀਂ ਪਾਇਆ ਹੋਇਆ। ਇੱਕ ਗੱਲ ਤਾਂ ਚੰਗੀ ਹੈ, ਨਹੀਂ ਐਵੇਂ ਫਿਰਦਾ ਰਹੇ ਤੇ ਆਪੋ ਵਿੱਚ ਫਿਰ ਪ੍ਰੇਮ ਮੋਹ ਹੁੰਦਾ ਹੈ, ਪਾਲਣਾ ਹੁੰਦੀ ਹੈ, ਤੇ ਜੇ ਉਹਦੇ ਵਿੱਚ ਹੀ ਫਸ ਜਾਵੇ ਤੇ ਫਿਰ ਅੜਿੱਕਾ ਵੀ ਇਹ ਇਤਿਹਾਸ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹ ਅੰਮ੍ਰਿਤ ਰੂਪ ਵਰਖਾ ਦੇ ਨਾਲ ਭਰਪੂਰ ਹਨ, ਜਿਹੜੇ ਗੁਰਮੁਖ ਮਾਈ ਭਾਈ ਹੈ ਉਹਨਾਂ ਦਾ ਹਿਰਦਾ ਜਿਹੜਾ ਹੈ ਇਹ ਹੈਗਾ ਧਰਤੀ ਵਾਂਗ, ਉਸਦੇ ਵਿੱਚ ਵਰਖਾ ਹੁੰਦੀ ਹੈ ਤੇ ਬੁੱਧੀ ਜਿਹੜੀ ਹੈ ਉਹ ਵਿਗਾਸ ਦੇ ਅੰਦਰ ਆਉਂਦੀ ਹੈ, ਸ਼ੋਭਾ ਦੇ ਅੰਦਰ ਆਉਂਦੀ ਹੈ, ਵਾਹਿਗੁਰੂ ਦੀ ਸ਼ੋਭਾ 'ਚ, ਵਾਹਿਗੁਰੂ ਦੇ ਜਸ ਵਿੱਚ, ਵਾਹਿਗੁਰੂ ਦੇ ਕੀਰਤਨ ਦੇ ਵਿੱਚ ਉਹਦਾ ਰੂਪ ਹੁੰਦੀ ਹੈ। ਔਰ ਰਸ ਰੂਪ ਆਪ ਵਾਹਿਗੁਰੂ ਪਰਮੇਸ਼ਰ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਉਹ ਬਹੁਤ ਰਸ ਆਨੰਦ ਦੇ ਸਹਿਤ ਸਾਡੀ ਇਹ ਜੀਵ ਆਤਮਾ ਹੈ ਜਾਂ ਜਿਹੜੀ ਸ਼ਬਦ ਦੇ ਨਾਲ ਜੁੜੀ ਹੋਈ ਬੁੱਧੀ ਬਿਰਤੀ ਹੈ ਜਿਹਨੂੰ ਸੁਰਤ ਕਿਹਾ ਜਾਂਦਾ ਹੈ, ਇਹ ਸੁਰਤ ਨੂੰ ਠੀਕ ਕਰ ਦਿੰਦਾ ਹੈ। ਸ਼ਬਦ ਸਵਾਰ ਨਹਾਰ ਜਿੱਥੇ ਘੜ ਗਿਆ, ਸੁਰਤ ਮਤ ਮਨ ਬੁੱਧ ਇੱਕ ਅਵਸਥਾ ਉਹ ਵੀ ਹੈ ਸ਼ਰਮਖੰਡ ਦੀ, ਉੱਥੇ ਸਾਰੀਆਂ ਹੀ ਇਹ ਘੜੀਆਂ ਜਾਂਦੇ ਨੇ, ਉਹਨਾਂ ਦੇ ਮਲ ਵਿਖੇਪ ਅਵਰਨ ਸੱਤਾ ਪਾਤ ਤੇ ਭਾਨਾ ਪਾਤ ਦੇ ਸਭ ਵਿਅਰਥ ਹੋ ਜਾਂਦੇ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉਂ ਪਿਆਰ, ਜਿਹਨਾਂ ਦਾ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੈ, ਸਰਗਣ ਸਰੂਪ ਜਿਹਨਾਂ ਨੂੰ ਸਾਖਿਆਤ ਹੋ ਗਿਆ। ਆਪਾਂ ਆਪਣੇ ਇਸ਼ਟ ਦੇ ਅਨੁਸਾਰ ਜਿਹੜਾ ਭਗਤੀ ਕਰਦਾ ਹੈ ਹਿਰਦਾ ਸਾਫ਼ ਹੋ ਜਾਂਦਾ ਹੈ, ਜੈਸੇ ਗੁਰੂ ਘਰ ਦੀ ਮਿਸਾਲ ਲਓ ਤੇ ਦਸੋ ਸਰੂਪ ਧਾਰਨ ਕੀਤੇ ਹੈ, ਇੱਕ ਹੈ ਆਪਣੇ ਚਿੱਤਰ ਦਰਸ਼ਨ, ਸਰਵਣ ਦਰਸ਼ਨ, ਸੁਪਨ ਦਰਸ਼ਨ, ਪ੍ਰਤੱਖ ਦਰਸ਼ਨ, ਜਿਹੜਾ ਉਸਦੀ ਭਾਵਨਾ ਦੇ ਨਾਲ ਉਹ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਨੂੰ ਵੀ ਦਰਸ਼ਨ ਦਿੰਦਾ ਰਿਹਾ, ਚੰਨੇ ਦੀਆਂ ਤਾਂ ਗੁੰਗਾਂ ਹੀ ਚਾਰਦਾ ਰਿਹਾ ਉਹਨੂੰ ਦਿਸਦਾ ਸੀ, ਅਤੇ ਉਹ ਇਹ ਸਰਵਣ ਸਰੂਪ ਦੇ ਕੌਤਕ ਹਨ। ਜਿਨ੍ਹਾਂ ਨੇ ਨਾਮ ਚਾਇਆ ਉਹਨਾਂ ਨੇ ਸਭ ਕੰਮ ਹੀ ਵਾਹਿਗੁਰੂ ਪਰਮੇਸ਼ਰ ਕਰਦਾ, ਤੇ ਉਹਦੇ ਚਰਨ ਵੀ ਹੈਗੇ ਆ, ਕਬਲਾ ਕਬਲ ਦੀ ਉਪਮਾ ਦਿੱਤੀ ਹੈ, ਇਹ ਵਿਸ਼ੇਸ਼ਣ ਹੈ, ਕਬਲ ਜਿਹੜਾ ਹੈ ਪਾਣੀ ਵਿੱਚ ਵੀ ਉਹਨੂੰ ਪਾਣੀ ਗਾਲ ਨਹੀਂ ਸਕਦਾ ਉਸਦੇ ਪੱਤਰਿਆਂ ਨੂੰ, ਕਿਉਂ ਵਾਹਿਗੁਰੂ ਪਰਮੇਸ਼ਰ ਦੇ ਉਹਦੇ ਤਾਂ ਕੀ ਹੋਣੇ, ਉਹਦਾ ਜਿਸ ਹਿਰਦੇ ਦੇ ਵਿੱਚ ਉਹਦੀ ਭਗਤੀ ਵਸੇ ਉਹਦੇ ਜਿਹੜੇ ਸੰਕਲਪ ਨੇ ਉਹ ਮੋਹ ਆਦਿਕ ਕਾਮ ਆਦਿਕ ਪਰਾਇਆਂ ਦੇ ਵਿੱਚ ਅਨਾਤਮਾ ਕਾਰ ਬਿਰਤੀ ਦੇ ਵਿੱਚ ਗਲਦੇ ਨੇ, ਪਦਾਰਥਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਵੀ ਨੇ, ਸਾਰਾ ਸੰਸਾਰ ਹੈ ਉਸਦਾ। ਚਰਨ ਕਮਲ ਸਿਉਂ ਪਿਆਰ, ਇੱਕ ਤਾਂ ਇਹ ਵੀ ਬਹੁਤ ਆਉਂਦਾ ਹੈ ਅਤੇ ਦੂਸਰਾ ਵੀ ਆਪਣੇ ਗੁਰਬਾਣੀ ਦੇ ਆਪਣੇ ਹਿਰਦੇ ਚਰਨ ਸ਼ਬਦ ਸਤਿਗੁਰ, ਕਿ ਸ਼ਬਦ ਦੇ ਨਾਲ ਹੀ ਸ਼ਬਦ, ਪਹਿਲਾਂ ਵੀ ਸ਼ਬਦ ਤੋਂ ਬਿਨਾਂ ਤਾਂ ਨਾਮ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਹੈ। ਨਾਮ ਤੋਂ ਬਿਨਾਂ ਸਰਗੁਣ ਸਰੂਪ ਨਾ ਨਿਰਗੁਣ ਸਰੂਪ, ਨਾ ਉਹਦਾ ਧਿਆਨ ਨਾ ਉਹਦਾ ਗਿਆਨ, ਨਾਮ ਤੋਂ ਬਿਨਾਂ। ਇਸ ਕਰਕੇ ਨਾਮ ਨਾਮ ਬਾਣੀ ਸਿਫਤ ਸਲਾਘਾ ਕੀਰਤਨ ਇਸ ਦੇ ਨਾਲ ਭਰਪੂਰ ਹੈ ਅਤੇ ਉਹ ਵੀ ਹੈ ਉਸਦੇ ਨਾਲ ਹੀ ਹੁਣ ਹੈ। ਅਤੇ ਹੁਣ ਨਿਰਾਕਾਰ ਸਰੂਪ ਦੇ ਵਿੱਚ ਫਿਰ ਉਹਦੇ ਚਰਨ ਪੀਣ ਦੇ ਵਿੱਚ ਸਾਰੇ ਸਰੀਰ ਦਾ ਆਸਰਾ ਹੈ, ਵੀ ਉਹ ਆਸਰਾ ਰੂਪ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਉਧਾਰੇ, ਨਮਸਕਾਰ ਡੰਡੌਤ ਬੰਦਨ ਅਨਕ ਬਾਦ ਜੰਗਰ, ਉਹਦੀ ਐਸੀ ਸਿਫਤ ਸਲਾਘਾ ਹੈ ਵਾਹਿਗੁਰੂ ਪਰਮੇਸ਼ਰ ਦੀ। ਅਤੇ ਅਧਿਸ਼ਠਾਨ ਸਰੂਪ ਕਹਿੰਦੇ ਹੋਏ ਵੀ ਸਭ ਦਾ ਹੀ ਉਹ ਆਸਰਾ ਰੂਪ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਿ ਉਹਦੇ ਆਸਰੇ ਇਹ ਸਭ ਜਿੰਨੀ ਵਸਤੂ ਕਰ। ਚਰਨ ਕਮਲ ਸਿਉਂ ਪਿਆਰ, ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉਂ ਪਿਆਰ, ਮੰਤਨ ਰੱਤਾ ਪੜ੍ਹ ਦਿਓ।
ਮੰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ,
ਦੇਖੋ ਨਾਮ ਨੂੰ ਹੀ ਨਾਮ ਹੀ ਆਧਾਰ ਸਾਰਿਆਂ ਦਾ, ਸਾਰੀਆਂ ਵਿਵਸਥਾ ਦਾ ਨਾਮ। ਨਾਮ ਦੇ ਵਿੱਚ ਜੇ ਵਿਦਵਤਾ ਦੇ ਨਾਲ ਵਿਚਾਰ ਕੋਈ, ਨਾਮ ਕਿਵੇਂ ਹੋ ਗਿਆ? ਨਾਮ ਇਹ ਤਾਂ ਇੱਕ ਤਾਂ ਲਿਪੀ ਦੇ ਵਿੱਚ ਹੈ, ਇੱਕ ਧੁਨੀ ਰੂਪ ਹੈ, ਇੱਕ ਅਰਸ਼ ਰੂਪ ਹੈ। ਸ਼ਬਦ ਕਹੋ ਨਾਮ ਕਹੋ ਬਾਣੀ ਕਹੋ ਵਾਕ, ਉਸਦੇ ਹੀ ਇਹ ਭੇਦ ਨੇ। ਇਹਨਾਂ ਦੁਆਰਾ ਹੀ ਵਾਹਿਗੁਰੂ ਦਾ, ਇਹਨਾਂ ਦੁਆਰਾ ਹੀ ਵਾਹਿਗੁਰੂ ਪਰਮੇਸ਼ਵਰ ਦਾ ਗਿਆਨ ਹੋਣਾ ਹੈ। ਉਸਨੇ ਹੀ ਅਵਰਨ ਆਦਿਕ ਮਿਟਣੇ ਹੈ, ਬ੍ਰਹਮਾਕਾਰ ਬਿਰਤੀ ਹੋਣੀ ਹੈ। ਮੰਤਨ ਰੱਤਾ ਸੱਚ ਰੰਗ, ਉਹ ਸੱਚੇ ਵਾਹਿਗੁਰੂ ਪਰਮੇਸ਼ਵਰ ਦੇ ਰੰਗ ਪ੍ਰੇਮ ਦੇ ਵਿੱਚ ਮਨ ਤਨ ਰੰਗਿਆ ਗਿਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਵਰ ਨੇ ਗੁਰੂ ਸਰੂਪ ਹੋ ਕੇ ਨਾਮ ਅੰਮ੍ਰਿਤ ਦੀ ਵਰਖਾ ਕਰ ਦਿੱਤੀ ਹੈ, ਅਤੇ ਜਿਨ੍ਹਾਂ ਦੀ ਧਰਤੀ ਕਾਲਰੀ ਨਹੀਂ ਹੈ, ਨਾਸਤਿਕਤਾ ਵਾਲੀ ਨਹੀਂ ਹੈ, ਸ਼ਰਧਾ ਵਾਲੀ ਹੈ, ਉਹਦੇ ਵਿੱਚ ਬੂੰਦਾਂ ਸਮਾ ਗਈਆਂ ਅਤੇ ਬੁੱਧੀ ਜਿਹੜੀ ਸੀ ਉਹ ਫਿਰ ਆਨੰਦ ਸਰੂਪ ਦੇ ਵਿੱਚ ਹੀ ਰਹੀ। ਅਤੇ ਜਾਂ ਤੂੰ ਤੂੰ ਕਰਤਾ ਤੂੰ, ਮੰਤਨ ਰਤਾ ਸੱਚ ਰੰਗ ਸੱਚ ਸਰੂਪ ਦੇ ਇੱਕੋ ਨਾਮ ਆਧਾਰ, ਉੱਥੇ ਨਾਮ ਅਰਸ ਰੂਪ ਕਰਕੇ ਆਧਾਰ ਹੈ। ਕਿਉਂ ਵਰਨ ਉਸਨੇ ਦੂਰ ਕਰ ਦਿੱਤਾ ਅਤੇ ਉਸਦਾ ਹੀ ਰੂਪ ਹੋ ਗਿਆ ਹੈ। ਕਲਪਤ ਦੀ ਨਿਵਿਰਤੀ ਜਾਂ ਅਭਾਵ ਜਿਹੜਾ ਹੈ ਉਹ ਅਧਿਸ਼ਟਾਨ ਦਾ ਹੀ ਸਰੂਪ ਹੋ ਗਿਆ। ਚਲੀਏ ਜੀ,
ਇੱਕੋ ਨਾਮ ਆਧਾਰ,
ਚਲੀਏ
ਬਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ।
ਹੁਣ ਜਿਹੜੇ ਵਿਖਿਆ ਲੈਡੂ ਵੀ ਸੁਣਿਆ, ਵਿਖਿਆ ਮਾਇਆ ਦਾ ਵੀ ਹੈ, ਵਿਖਿਆ ਤੋਂ ਵਿਸ਼ੇ ਉਹ ਤੋਂ ਪੈਦੇ ਹੁੰਦੇ ਹੈ ਮਾਇਆ ਤੋਂ। ਜਦੋਂ ਪਰਮੇਸ਼ਵਰ ਨੂੰ ਭੁੱਲ ਜਾਈਏ ਤੇ ਫਿਰ ਮਨ ਨੇ ਜਾਣਾ ਹੀ ਹੈ ਇੱਧਰ ਉੱਧਰ, ਕੰਨਾਂ ਨੇ ਵੀ ਜਾਣਾ ਹੈ, ਅੱਖਾਂ ਨੇ ਵੀ ਜਾਣਾ ਹੈ, ਤੇ ਸਪਰਸ਼ ਆਦਿਕ ਦੇ ਵਿੱਚ ਵੀ ਜਾਣਾ। ਵਿਖਿਆ ਰੰਗ ਕੂੜਾ ਪਿਆ ਉਹਨਾਂ ਗੁਰਮੁਖਾਂ ਦੇ ਤਾਂ ਫਿਰ ਜਿਹੜੇ ਵਿਸ਼ਿਆਂ ਦਾ ਰੰਗ ਹੈ ਆਨੰਦ ਹੈ ਉਹ ਝੂਠਾ ਹੈ ਵੀ ਹੈ। ਦਿਸਣ ਸਭੇ ਸ਼ਾਰ, ਸਾਰੇ ਜਿਹੜੇ ਆਪਣੇ ਵਿਸ਼ੇ ਹਨ ਗੁਰਮਤਿ ਦੇ ਸਿਧਾਂਤ ਤੋਂ ਉਲਟ ਪ੍ਰਵਿਰਤੀ ਦੇ ਵਿਸ਼ੇ ਹਨ, ਉਹ ਸਭ ਸ਼ਾਰ ਖਾਰ ਤੇ ਉਹ ਸਿਰ ਚ ਸਵਾਹ ਪਾਉਣ ਵਾਲੇ ਹੈ, ਲਾਨਤਾਂ ਪਾਉਣ ਵਾਲੇ ਹੈ। ਦੇਖੋ ਵੀ ਵਿਸ਼ਿਆਂ ਦੇ ਵਸ ਹੋ ਕੇ, ਇੱਕ ਸਪਰਸ਼ ਦੇ ਵਿਸ਼ੇ ਦੇ ਵਸ ਹੋ ਕੇ ਇੰਦਰ ਰਾਜਾ ਸੀ, ਗੌਤਮ ਤਪਾ ਏਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿ ਸਰੀਰ ਚਿਹਨ ਪੂਏ ਤਾਮਨ ਪੱਛੂ ਦਾਇਆ। ਉਹ ਪਰਾਏ ਘਰ ਦੇ ਵਿੱਚ ਚਲੇ ਗਿਆ, ਹੁਣ ਸ਼ਰਾਫ ਦੇ ਦਿੱਤਾ, ਕਹਿੰਦਾ ਵੇ ਤੈਨੂੰ ਸਬਰ ਨਹੀਂ ਆਇਆ। ਉੱਥੇ ਇੰਦਰ ਲੋਕ ਵਿੱਚ ਵੀ ਰਿਸ਼ੀਆਂ ਦੇ ਘਰ ਵੀ ਇਹ ਇੱਕ ਭਗ ਵਾਸਤੇ ਆ, ਤੇਰੇ ਸਰੀਰ 'ਤੇ ਹੀ ਹਜ਼ਾਰਾਂ ਭਗਾ ਹੋਣਾ, ਕਿਤੇ ਜਾਣਾ ਨਾ ਪਵੇ। ਜਿਵੇਂ ਨਾਰ ਮੈਂ ਪੁਰਖ, ਪੁਰਖ ਮੈਂ ਨਾਰ, ਇਹ ਸਪਰਸ਼ ਹੈ, ਸਪਰਸ਼ ਦਾ ਹੀ ਹੈ, ਇਹ ਸਭ ਤੋਂ ਪ੍ਰਬਲ ਹੈ। ਪਰ ਗੁਰਮਤਿ ਦੇ ਅਨੁਸਾਰ ਪ੍ਰਵਿਰਤ ਹੋ ਕੇ ਵਾਹਿਗੁਰੂ ਪਰਮੇਸ਼ਰ ਨੇ ਵੀ ਚਲੋ ਨਾਲ ਨਾਮ ਜਪੋ, ਅਤੇ ਇਹ ਮਨੁੱਖਾਂ ਦੇ ਵਿੱਚ ਹੀ ਤੁਸੀਂ ਪਾਰ ਲੰਘ ਜਾਓ। ਫਿਰ ਲਾਨਤਾਂ ਪਈਆਂ ਉਸਦੇ, ਇਸ ਤਰ੍ਹਾਂ ਹੀ ਵੈਰਾਟ ਰਾਜੇ ਦੇ ਕੋਲ ਪਾਂਡਵ ਚਲੇ ਗਏ ਆਪਣਾ ਸਮਾਂ ਬਿਤਾਉਣ ਵਾਸਤੇ। ਉਹ ਆਪਣੇ ਦ੍ਰੌਪਦੀ ਵੀ ਨਾਲ ਸੀ, ਉਸਦੇ ਉੱਤੇ ਇਹ ਵੈਰਾਟ ਰਾਜੇ ਦਾ ਇੱਕ ਸੰਬੰਧੀ ਸੀ, ਇਸਦੇ ਘਰਵਾਲੀ ਦਾ ਭਾਈ ਕਿਰੀਚਕ, ਉਹ ਇਸ 'ਤੇ ਮੋਹਿਤ ਹੋਇਆ, ਉਹਨੇ ਇੱਛਾ ਪ੍ਰਗਟ ਕੀਤੀ ਅਤੇ ਉਹ ਇਹਨੂੰ ਦੱਸਿਆ ਪਾਂਡਵਾਂ ਕੋਲ ਵੀ ਇਸ ਤਰ੍ਹਾਂ ਕਰਕੇ ਮੈਂ ਤਾਂ ਉਹ ਤੋਂ ਬਚ ਕੇ ਆਈ ਹਾਂ, ਮੈਨੂੰ ਖਿੱਚ ਧੂ ਕੇ ਲੈ ਚੱਲਿਆ ਸੀ ਕਿ ਮੈਂ ਰਾਤ ਨੂੰ ਵਾਂਗ। ਭੀਮ ਕਹਿੰਦਾ ਇਹਦੇ ਨਾਲ ਤੂੰ ਬਲਵਾਨ ਸੀ ਸਰੀਰ ਕਰਕੇ, ਕਹਿੰਦਾ ਕੋਈ ਫਿਕਰ ਵਾਲੀ ਗੱਲ ਨਾ ਕਰ, ਮੈਂ ਜਾਊਂਗਾ। ਕਹਿੰਦੇ ਕਿੱਥੇ ਨੀਯਤ ਕੀਤਾ ਉਹਨੇ, ਉਹ ਧਰਮਸ਼ਾਲਾ ਹੈ ਜਾਂ ਉਹ ਖਾਲੀ ਪਈਆਂ ਹੁੰਦੀਆਂ ਕਈ, ਅਤੇ ਉੱਥੇ ਆ ਜਾ, ਉੱਥੇ ਆਪਣੇ ਭੀਮ ਸੈਨ ਉਸ ਤਰ੍ਹਾਂ ਦਾ ਬਾਣਾ ਜਿਹਾ ਬਣਾ ਕੇ ਚਲੇ ਗਿਆ। ਅਤੇ ਹੁਣ ਸਮਝਿਆ ਵੀ ਇਹ ਉਹੀ ਆ ਗਈ ਹੈ, ਹੁਣ ਜਦੋਂ ਹੱਥ ਪਾਇਆ ਤਾਂ ਇਸਨੇ ਵੀ ਫੇਰ ਪਤਾ ਹੀ ਨਹੀਂ ਲੱਗਿਆ। ਫੇਰ ਉਹਨੂੰ ਮਾਰ ਕੁੱਟ ਕੇ ਹੱਥ ਪੈਰ ਇਹਦੇ ਚੰਗੀ ਤਰ੍ਹਾਂ ਤੋੜ ਕੇ, ਨਾ ਇਸਦੇ ਵਿੱਚ ਬਲ ਸੀ, ਲੱਕੜ ਦੇ ਸ਼ਤੀਰ ਹੁੰਦੇ ਸੀ, ਉਹ ਸ਼ਤੀਰ ਚੁੱਕ ਕੇ ਉੱਤੇ ਟੰਗ ਦਿੱਤਾ। ਇਹ 100 ਭਾਈ ਸੀ ਕ੍ਰਿਸ਼ਕ, ਅਤੇ ਉਹਨਾਂ ਨੂੰ ਪਤਾ ਲੱਗਾ ਵੀ, ਪਤਾ ਕਰਦੇ ਕਰਦੇ ਵੀ ਗੱਲ ਆ ਹੋਣੀ ਵੀ ਉਹ ਸੀ ਜਿਹੜੀ ਇਸਤਰੀ ਸੀ ਨਾ ਦ੍ਰੋਪਦਾ, ਜਾਂ ਉਹਦੀ ਇਹੀ ਕਾਰਵਾਈ ਹੋਊਗੀ, ਉਹਨੂੰ ਕਰਾਈ ਹੋਈ। ਅਤੇ ਉਹਨੂੰ ਉਹਨਾਂ ਨੇ ਤਾੜਿਆ ਕਰਿਆ ਵੀ ਤੂੰ ਇਹ ਸਾਰਾ ਕੰਮ ਕਰਾਇਆ। ਉਹ ਕਹਿਣ ਲੱਗੀ ਤੁਸੀਂ ਜਾਣਦੇ ਹੋ ਇਸ ਗੱਲ ਨੂੰ ਜਾਂ ਹੋਰ ਚੀਜ਼ ਨੂੰ, ਅਤੇ ਮੇਰੇ ਕੋਲ 5 ਜਿਹੜੇ ਨੇ ਨਾ ਉਹ ਬਲਵਾਨ ਹਨ, ਇਹ ਫੇਰ ਕਹਿਣ ਲੱਗੇ ਵੀ ਚੰਗਾ ਕ੍ਰਿਸ਼ਕ ਨੂੰ ਤਾਂ ਇਹਨੂੰ ਵੀ ਨਾਲ ਹੀ ਛੱਡੋ, ਦ੍ਰੌਪਦੀ ਨੂੰ ਵੀ ਇਹਨਾਂ ਨੇ ਸਾਡਾ ਭਰਾ ਮਾਰਿਆ। ਉਹ 100 ਭਰਾ ਲੈ ਗਏ ਅਤੇ ਅੱਗੇ ਚਿਖਾ ਬਣਾਈ, ਅਤੇ ਉਸ ਵੇਲੇ ਭੀਮ ਸੈਨ ਵੀ ਇੱਧਰੋਂ ਮਿੱਟੀ ਮੁੱਟੀ ਲਾ ਕੇ ਸਰੀਰ 'ਤੇ ਹੋਰ ਤਰ੍ਹਾਂ ਦਾ ਰੂਪ ਧਾਰ ਕੇ ਅਤੇ ਚਲੇ ਗਿਆ। ਅਤੇ ਇਸਨੇ ਹੋਰ ਤਾਂ ਨਹੀਂ ਸੀ ਵੀ ਕੋਈ ਦਰੱਖਤ ਹੀ ਪੁੱਟ ਲਿਆ ਜਾਂ ਦਰੱਖਤ ਦਾ ਮੋਟਾ ਟਾਣਾ ਪੁੱਟ ਲਿਆ, ਅਤੇ ਜਿਹੜਾ ਵੀ ਆਵੇ ਕੋਈ ਉਹਨੂੰ 5-7 ਨੂੰ ਤਾਂ ਰੇਡ ਦੇਵੇ ਇੱਕੋ ਵਾਰੀ। 100 ਹੀ ਮਾਰ ਦਿੱਤੇ ਕ੍ਰਿਸ਼ਕ ਥੇ 100 ਭਰਾ, ਕਾਮ ਕਰ ਹੱਥ ਪਏ ਸਭ, ਇਉਂ ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਸ਼ਾਰ। ਇਹ ਲਾਂਟਾਂ ਪਾਉਣ ਵਾਲੇ ਦਿਸਦੇ ਆ ਗੁਰਮੁਖਾਂ ਦੀ ਦ੍ਰਿਸ਼ਟੀ ਦੇ ਵਿੱਚ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਾਂ ਇੱਕ ਜਿਹੜੇ ਵਿਸ਼ਿਆਂ ਦੇ ਵਿੱਚ ਖਚਤ ਸੀ, ਜਿਵੇਂ ਆਸਾਮ ਦੇਸ਼ ਦੇ ਵਿੱਚ ਗਏ ਪਏ ਆਪਣੇ ਪਤੀਆਂ 'ਤੇ ਭਰੋਸਾ, ਭਗਤੀ ਵਿੱਚ ਜੋੜ ਦਿੱਤੇ, ਸੰਗਲਾ ਦੀਪ ਵਿੱਚ ਗਏ ਅਤੇ ਉਹਨਾਂ ਨੂੰ ਸ਼ਬਦ ਸੁਣਾ ਕੇ ਉਹ ਆਨੰਦ ਦੇ ਵਿੱਚ ਲੀਨ ਕਰ ਦਿੱਤਾ ਜਿਹੜਾ ਕਿਸੇ ਨਾਲ। ਇਉਂ ਵਿਖਿਆ ਰੰਗ ਕੂੜਾ ਆ ਗਿਆ ਦਿਸਣ ਸਭੇ ਸ਼ਾਰ। ਚਲੋ ਜੀ,
ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ।
ਹਰ ਅੰਮ੍ਰਿਤ ਬੂੰਦ ਸੁਹਾਵਣੀ, ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਅੰਮ੍ਰਿਤ ਇਹ ਬੂੰਦ ਹੈ ਅਤੇ ਵਾਹਿਗੁਰੂ ਪਰਮੇਸ਼ਰ ਨਾਮ ਅੰਮ੍ਰਿਤ ਦੇ ਨਾਲ ਭਰਪੂਰ ਹੈ ਜਿਵੇਂ ਬੱਦਲ ਚ ਬੱਦਲ ਨਾਲੋਂ ਵੀ ਉਹ ਤਾਂ ਸਭ ਥਾਂ ਦੇ ਵਿੱਚ ਹੀ ਭਰਪੂਰ ਹੈ ਅਤੇ ਨਾਮ ਅੰਮ੍ਰਿਤ ਹਰ ਅੰਮ੍ਰਿਤ ਬੂੰਦ ਸੁਹਾਵ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜਦੇ ਹੈ ਜਿੰਨੀ ਕੁ ਸਾਡੀ ਉਪਾਧੀ ਹੈ ਸੁਰਤ ਦੀ ਉਹ ਤਾਂ ਇੱਕ ਬੂੰਦ ਜੀ ਜਿਹੜੀ ਹੈ ਨਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਨਾਲ ਹੀ ਨਿਹਾਲ ਹੋ ਜਾਂਦੀ ਤ੍ਰਿਪਤ ਹੋ ਜਾਂਦੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਰ ਜਿਹੜੀ ਸਾਧ ਸੰਗਤ ਹੈ ਗੁਰੂ ਖਾਨੀ ਜਾਂ ਸ੍ਰੇਸ਼ਟ ਗੁਰੂ ਮਹਾਰਾਜ ਜੀ ਆਪ ਨੇ ਉਹਨਾਂ ਦੇ ਨਾਲ ਉਹ ਉਸਨੂੰ ਹੀ ਪੀਂਦੇ ਰਹਿੰਦੇ ਹੈ ਅਤੇ ਉਸਨੂੰ ਹੀ ਪੀਣਾ ਹਮੇਸ਼ਾ ਵਾਸਤੇ ਯੋਗ ਸਮਝਦੇ ਹੈ
ਬਾਣ ਤਿੰਨ ਪ੍ਰਭ ਸੰਗ ਮਾਉਲਿਆ ਸਮਰਥ ਪੁਰਖ ਅਪਾਰ
ਵਾਹਿਗੁਰੂ ਪਰਮੇਸ਼ਰ ਹੀ ਉਹ ਨਹੀਂ ਨਿਰਾਮ੍ਰਿਤ ਨਾਮ ਨੇ ਸਮਰੱਥ ਸਰਬ ਕਲਾ ਸਮਰੱਥ ਹੈ ਜਿੰਨਾ ਸੰਸਾਰ ਹੈ ਉਸਨੇ ਪੈਦਾ ਕਰ ਦਿੱਤਾ ਹੈ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਸਰਬ ਪਾਲਿਕ ਸਰਬ ਕਾਲਿਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਿਸ਼ਾ ਫਿਰ ਸ਼ੁੱਧ ਸਰੂਪ ਹੈ ਬਣ ਤਿੰਨ ਪ੍ਰਭ ਸਿੰਘ ਮੌਲਿਆ ਜਿਹੜਾ ਜਿੰਨਾ ਵੀ ਬਣ ਹੈ ਬਣ ਬਿਰਸ਼ਾਂ ਦਾ ਸਮਝਾ ਇੱਕ ਦਰਖਤ ਨੂੰ ਬਣ ਕਹਿ ਦਿੰਦੇ ਆ ਕਿਤੇ ਇੱਕ ਦਾ ਵੀ ਬੁੱਧ ਕਾਊਗਾ ਵਣ ਤ੍ਰਿਣ ਅਤੇ ਕੱਖਾਂ ਦਾ ਜਿੰਨੇ ਸਮਝਾ ਘਾਹ ਜਿਹੜੀ ਹੈ ਇਹ ਸਭ ਉੱਚ ਪੁੱਚ ਖਾਣੀ ਵਿੱਚ ਹੈ ਵਣ ਤ੍ਰਿੰਗ ਪ੍ਰਭ ਸਿੰਘ ਮੌਲਿਆ ਸਾਉਣ ਦੇ ਮਹੀਨੇ ਦੇ ਵਿੱਚ ਵਰਖਾ ਹੋਵੇ ਅਤੇ ਸਭ ਬਨਸਪਤੀ ਜਿਹੜੀ ਹੈ ਐਨ ਪ੍ਰਫੁੱਲਿਤ ਹੋ ਜਾਂਦੀ ਹਰੀ ਭਰੀ ਹੋ ਜਾਂਦੀ
ਸਮਰਥ ਪੁਰਖ ਅਪਾਰ
ਉਹਨਾਂ ਦਾ ਸਰੀਰ ਵੀ ਵਣ ਤ੍ਰਿਣ ਇੰਦਰੀਏ ਵੀ ਪ੍ਰਭ ਸਿੰਘ ਮੌਲਿਆ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਨਾਲ ਜਿਹੜੀ ਵਰਖਾ ਹੋ ਰਹੀ ਹੈ ਨਾ ਉਹਦੇ ਨਾਲ ਪ੍ਰਫੁੱਲਿਤ ਹੋ ਰਿਹਾ ਹੈ ਵਿਕਾਸ ਰੂਪ ਹੋ ਰਿਹਾ ਹੈ ਸਨਮੁਖ ਹੋ ਰਿਹਾ ਹੈ ਵਣ ਤ੍ਰਿਣ ਪ੍ਰਭ ਸਿੰਘ ਸਮਰੱਥ ਉਹ ਐਸਾ ਵਾਹਿਗੁਰੂ ਪਰਮੇਸ਼ਰ ਸਰਬ ਕਲਾ ਸਮਰੱਥ ਹੈ ਬਾਹਰ ਵੀ ਅਤੇ ਅੰਤਰ ਵੀ ਚਲੀਏ ਜੀ
ਹਰ ਮਿਲਣਾ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ
ਹੁਣ ਜਿਹੜੇ ਆਪਾਂ ਸਾਧ ਸੰਗਤ ਕਰਦੇ ਹਾਂ ਜਾਂ ਵਿਚਾਰ ਕਰਦੇ ਹਾਂ ਜਾਂ ਨਵੇਂ ਜਣੇ ਵੀ ਐਸੇ ਰੱਬ ਨੂੰ ਮਿਲੀਏ ਹਰ ਮਿਲਣਾ ਨੂੰ ਮਨ ਲੋਚਦਾ ਪਹਿਲਾਂ ਤਾਂ ਉਹਨਾਂ ਦੀ ਗੁਰਮੁਖਾਂ ਦੀ ਵਿਵਸਥਾ ਦੱਸ ਦਿੱਤੀ ਹੈ ਫਿਰ ਬਾਹਰ ਅੰਤਰ ਵੀ ਪ੍ਰਫੁੱਲਿਤ ਹੋ ਰਿਹਾ ਹੈ ਵਾਹਿਗੁਰੂ ਪਰਮੇਸ਼ਰ ਹਰ ਮਿਲਣਾ ਨੂੰ ਮਨ ਲੋਚਦਾ ਫਿਰ ਮਹਾਰਾਜ ਸਾਡਾ ਵੀ ਮਨ ਚਾਹੁੰਦਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲੀਏ ਅਤੇ ਅੱਗੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਪਈ ਕਰਮ ਮਿਲਾਪ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਉਣ ਵਾਲਾ ਜਿਹਾ ਜਿਹਾ ਕਰਮ ਸਤਿਗੁਰੂ ਦੱਸਦੇ ਨੇ ਵੀ ਆਹ ਕੰਮ ਕਰੋ ਉਹ ਸਾਨੂੰ ਮਿਲਾ ਲਓ ਜਦੋਂ ਤੁਸੀਂ ਉਸਨੂੰ ਮੰਨਣ ਕਰੋਗੇ ਤੇ ਤੁਹਾਡਾ ਰਿਦਾ ਜਿਹੜਾ ਹੈ ਉਹ ਔਗੁਣਾਂ ਨੂੰ ਛੱਡ ਕੇ ਤੇ ਗੁਣ ਆਉਣਗੇ ਗੁਣਾਂ ਦੇ ਵਿੱਚ ਸਿਮਰਨ ਹੋਊਗਾ ਸਿਮਰਨ ਦੇ ਵਿੱਚ ਸੁੱਖ ਹੋਊਗਾ ਸੁੱਖ ਸਰੂਪ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋਈ ਤੇ ਫਿਰ ਉਹ ਆਨੰਦ ਸਰੂਪ ਹੀ ਹੋ ਜਾਓਗੇ ਕਰਮ ਮਿਲਾਵਨ ਹਾਰ ਇਸ ਕਰਕੇ ਨਿਸ਼ਕਰਮ ਨਿਸ਼ਕਾਮ ਕਰਮ ਔਰ ਨਿਸ਼ਕਾਮ ਭਗਤੀ ਇਹ ਜੇ ਪ੍ਰਦੂਸ਼ਣਾਂ ਤੋਂ ਵੀ ਬਚਣਾ ਹੈ ਔਰ ਆਪ ਸਾਡੇ ਅੰਦਰ ਵੀ ਬਾਹਰ ਪ੍ਰਦੂਸ਼ਣ ਹੈ ਕਿ ਹਰ ਵੇਲੇ ਹੀ ਇਸ ਦਾ ਕਿ ਨਿਸ਼ਕਾਮ ਕਰੀਏ ਜਿੰਨੇ ਵੀ ਚਾਹੇ
ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕਾ ਸਾਲ ਬਲਿਹਾਰ
ਸਖੀਆਂ ਇੱਕੋ ਜਿਹੀਆਂ ਹੁੰਦੀਆਂ ਹੈ ਸ਼ਰਧਾ ਵਾਲੇ ਭਗਤੀ ਵਾਲੇ ਗੁਰਮੁਖ ਜਿੰਨੀ ਸਖੀਏ ਪ੍ਰਭ ਪਾਇਆ ਇਹ ਸਹੀ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਇਹ ਸ਼ਰਧਾ ਵਾਲੇ ਗੁਰਮੁਖ ਜੇ ਤੈਨੂੰ ਮਿਲਣ ਦੀ ਇੱਛਾ ਹੈ ਤਾਂ ਜਿਨੀ ਸਖੀਏ ਪ੍ਰਭ ਪਾਇਆ
ਹਉ ਤਿੰਨ ਕਾ ਸਾਧ ਬਲਿਹਾਰ
ਉਹ ਕਹਿੰਦੇ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਆਪਣੇ ਉਹਨਾਂ ਦੀ ਸਾਧ ਸੰਗਤ ਦੇ ਵਿੱਚ ਰਹਿੰਦੇ ਹਾਂ ਸੇਵਾ ਕਰੀਏ ਆਪਣੇ ਬਲ ਦਾ ਅਭਿਮਾਨ ਨਾ ਕਰੀਏ ਆਪਣੇ ਜੀ ਬੁੱਧੀ ਹੈ ਵੀ ਮੈਂ ਬਹੁਤ ਸਿਆਣਾ ਇਹਦਾ ਮਾਣ ਨਾ ਕਰੀਏ ਹੋਰ ਵੀ ਵੀ ਜਿਨੀ ਸਖੀਏ ਪ੍ਰਭ ਪਾਇਆ
ਹਾਂ ਤਿੰਨ ਕਹਿ ਸਦ ਬਲਿਹਾਰ
ਉਹਨਾਂ ਨੂੰ ਅਸੀਂ ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ ਨੀਵੇਂ ਹੋ ਕੇ ਆਪਣੇ ਧੂਰ ਬਣ ਕੇ ਅਤੇ ਉਹਨਾਂ ਦੇ ਵਾਹਿਗੁਰੂ ਪਰਮੇਸ਼ੁਰ ਸਾਰਿਆਂ ਦੇ ਸਮਝ ਕੇ ਗੁਰੂ ਸਰੂਪ ਸਮਝ ਕੇ ਉਹਨਾਂ ਤੋਂ ਕੁਰਬਾਨ ਜਾਈਏ ਆਪਣੀ ਹੰਕਟਾ ਦੂਰ ਕਰ ਲਈਏ
ਨਾਨਕ ਹਰ ਜੀ ਮਿਆ ਕਰ ਸ਼ਬਦ ਸੁਵਾਰ ਨਹਾਰ
ਹੇ ਵਾਹਿਗੁਰੂ ਪਰਮੇਸ਼ੁਰ ਇਹ ਬੇਨਤੀਆਂ ਕਰਨੀਆਂ ਜਦੋਂ ਮਨ ਨਹੀਂ ਟਿਕਦਾ ਇੱਧਰ ਉੱਧਰ ਜਾਂਦਾ ਹੈ ਨਾਨਕ ਹਰ ਜੀ ਮਿਆ ਕਰ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਸਭ ਕੁਛ ਆਪ ਸਾਡੇ 'ਤੇ ਕਿਰਪਾ ਕਰੋ ਅਤੇ ਕੀ ਕਿਰਪਾ ਕਰੋ ਇਹ ਜਿਹੜਾ ਸ਼ਬਦ ਹੈ ਨਾਮ ਹੈ ਤੁਹਾਡਾ ਉਪਦੇਸ਼ ਸਿੱਖਿਆ ਪਹਿਲਾਂ ਤਾਂ ਉਹ ਮੰਨਣ ਵਿੱਚ ਆਵੇ ਫਿਰ ਨਾਮ ਦੇ ਨਾਲ ਉਹਦੇ ਮੰਨਣ ਦੇ ਵਿੱਚ ਬਿਰਤੀ ਜਿਹੜੀ ਹੈ ਨਾਮ ਹੈ ਉਹਦੇ ਵਿੱਚ ਲੀਨਤਾ ਹੋ ਚਾਹੇ ਚਾਹੇ ਭਗਤੈ ਸੁਖ ਪਾਇਆ ਅੰਤ ਤਾਂ ਉਹਦਾ ਹੈ ਨਹੀਂ ਸ਼ਬਦ ਮਿਲਾਪ ਨਿਹਾਰ ਇਹ ਨਾਮ ਸ਼ਬਦ ਬਾਣੀ ਮਿਲਾਉਣ ਵਾਲੀ ਹੈ ਇਹ ਕਿਰਪਾ ਕਰਕੇ ਸਾਨੂੰ ਨਾਮ ਦੀ ਬਖਸ਼ਿਸ਼ ਕਰੋ ਨਾਮ ਦੀ ਬਖਸ਼ਿਸ਼ ਇੱਕ ਤਾਂ ਯਤਨ ਹੈ ਵੀ ਯਤਨ ਨਾਲ ਕਰਨਾ ਦਰਸ਼ਨ ਨਾਲ ਜਪੀ ਜਾਓ ਫਿਰ ਵਾਹਿਗੁਰੂ ਦੀ ਕਿਰਪਾ ਹੋਰ ਹੈ ਅੰਦਰ ਫਿਰ ਸਵਾਸਾਂ ਦੇ ਵਿੱਚ ਇੱਕ ਹਿਰਦੇ ਦੇ ਵਿੱਚ ਇੱਕ ਰਸਮਈ ਨਾਮ ਫਿਰ ਉਹਦੇ ਵਿੱਚ ਵੀ ਆਪਣੇ ਆਪ ਫਿਰ ਉਹ ਆਨੰਦ ਸਰੂਪ ਵੀ ਸ਼ਬਦ ਮਿਲਾ ਸ਼ਬਦ ਸਵਾਰ ਨਿਹਾਰ ਵੀ ਰਿਦਾ ਨਹੀਂ ਸੌੜਦਾ ਮਨ ਬੁੱਧ ਜਿਹੜੇ ਵਿਗੜੇ ਹੋਏ ਨੇ ਉਹਨੂੰ ਵੀ ਸਵਾਰਨ ਵਾਲਾ
ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ
ਫਿਰ ਸਾਵਣ ਦੇ ਮਹੀਨੇ ਦੁਆਰਾ ਉਪਕਰਮ ਸੰਘਾਰ ਇਸ ਸਰਵਣ ਦੇ ਖੱਟ ਰੰਗ ਦੇ ਵਿੱਚੋਂ ਸਤਿਗੁਰੂ ਸਾਹਿਬ ਜੀ ਦਰਸਾਉਂਦੇ ਹੋਏ ਸਾਵਣ ਤਿੰਨਾ ਸੁਹਾਗਣੀ ਸਾਵਣ ਦਾ ਮਹੀਨਾ ਭਾਈ ਠੀਕ ਹੈ ਉਹਨਾਂ ਸੁਹਾਗਵੰਤੀਆਂ ਦਾ ਸਫਲਾ ਹੈ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੈ ਜਿਨ੍ਹਾਂ ਦੇ ਰਾਮ ਨਾਮ ਰਾਮ ਵਿਆਪਕ ਸਰੂਪ ਰਾਮ ਨਾਮ ਉਰਮੇ ਗਹਿ ਜਾ ਕੇ ਸਾਹਮਣੇ ਅਤੇ ਵਾਹਿਗੁਰੂ ਦੇ ਵਿੱਚ ਅਰ ਵੀ ਰਾਰਾ ਵੀ ਅਤੇ ਇਹ ਵਾਵਾ ਵੀ ਅਤੇ ਗੱਗਾ ਵੀ ਸਾਰੇ ਹੀ ਇੱਕ ਇੱਕ ਅਕਸ਼ਰ ਦੁਆਰਾ ਇੱਕ ਅਰਥ ਇੱਕ ਅੱਖਰੀ ਅਰਥ ਕੋਸ਼ ਦੁਆਰਾ ਜੀ ਉਹਦੀ ਅਰਥ ਕਰੀਏ ਰਾਮ ਨਾਮ ਉਰਹਾ ਪਰ ਪਹਿਲਾਂ ਤਾਂ ਬਾਹਰ ਸਰੂਲ ਸਰੀਰ ਦੇ ਗਲ ਵਿੱਚ ਹਾਰ ਪਾਈਦਾ ਹੈ ਉਹ ਸ਼ੋਭਾ ਪਾਉਂਦਾ ਹੈ ਅਤੇ ਇੱਧਰ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਹਿਰਦੇ ਦੇ ਵਿੱਚ ਹਾਰ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਉਸਨੇ ਕਦੇ ਭੁੱਲਣਾ ਨਾ ਅਤੇ ਉਸਦੇ ਨਾਲ ਫਿਰ ਸਾਰੇ ਦੁਨੀਆਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਜਸ ਹੁੰਦਾ ਹੈ ਵਾਹਿਗੁਰੂ ਪਰਮੇਸ਼ੁਰ ਦਾ ਨਾਲੇ ਕੰਮ ਸੌੜਦੇ ਨੇ ਅਤੇ ਭਗਤਾਂ ਦਾ ਉਹਨਾਂ ਨੇ ਨਾਮ ਭਗਤੀ ਨਾਲ ਹੀ ਹੋਇਆ ਕੋਈ ਉਹਨਾਂ ਦੇ ਤੁਲ ਰਾਜੇ ਪਾਤਸ਼ਾਹ ਵੀ ਨਹੀਂ ਹੋਏ ਕੋਈ ਵਿਦਵਾਨ ਵੀ ਨਹੀਂ ਹੋਏ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਉਣ ਦੇ ਮਹੀਨੇ ਦੁਆਰਾ ਜੋ ਦੇਸ਼ ਦੀ ਬਖਸ਼ਿਸ਼ ਕੀਤੀ ਹੈ ਅਤੇ ਜੇ ਇਕੱਲਾ ਆਦਮੀ ਉਹ ਕੀ ਵਿਚਾਰ ਕਰ ਲਊਗਾ ਅਤੇ ਤੁਹਾਡੀ ਸਾਧ ਸੰਗਤ ਦੇ ਆਸਰੇ ਦੇ ਨਾਲ ਜੋ ਵਿਚਾਰ ਹੋਈ ਹੈ ਬੇਅੰਤ ਇਸ ਵਿੱਚ ਤਰੁੱਟੀਆਂ ਰਹੀਆਂ ਹੋਣਗੀਆਂ ਬੇਅੰਤ ਢਿੱਲਾਂ ਹੋਣਗੀਆਂ ਬੜੇ ਬੜੇ ਵਿਦਵਾਨ ਗੁਰਮੁਖ ਕਮਾਈਆਂ ਵਾਲੇ ਬੈਠੇ ਉਹ ਕਿਵੇਂ ਕਰਨੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਖਿਮਾ ਕਰਕੇ ਇਹ ਜਿਹੜਾ ਉਪਦੇਸ਼ ਹੈ ਇਸਦੇ ਮੰਨਣ ਦਾ ਬਲ ਬਖਸ਼ਣ ਵੀ ਮਹਾਰਾਜ ਠੀਕ ਸਿੱਖਿਆ ਤਾਂ ਹੋਈ ਹੈ ਤੁਹਾਡੀ ਪਰ ਇਹਨੂੰ ਕਮਾਉਣ ਦਾ ਵੀ ਬਲ ਬਖਸ਼ੋ ਨਿਦਾਸਨ ਬਖਸ਼ੋ ਧਾਰਨਾ ਧਿਆਨ ਬਖਸ਼ੋ ਪੰਚਾਂ ਕਾ ਗੁਰੂ ਏਕ ਧਿਆਨ ਫਿਰ ਹੀ ਤੁਹਾਡੀ ਦਰਗਾਹ ਦੇ ਵਿੱਚ ਤੁਹਾਡੀ ਕਿਰਪਾ ਦੇ ਨਾਲ ਸਾਡੀ ਜਿਹੜੀ ਇਹ ਪਹੁੰਚ ਹੋਵੇਗੀ ਉਹਦੇ ਵਿੱਚ ਲਿਮਲੀਨਤਾ ਹੋਵੇਗੀ ਉਲਚਕ ਦੀ ਖਿਮਾ ਕਰਨੀ ਸਭ ਗੁਰਮੁਖ ਜਿਹੜੇ ਵਿਦਵਾਨ ਕਮਾਈਆਂ ਵਾਲੇ ਆਏ ਹੋਏ ਸਭ ਦਾ ਹੀ ਭਾਈ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਸਾਹਿਬ ਜੀ ਦੇ ਚਰਨ ਛਰਨ ਦੇ ਵਿੱਚ ਅਰਦਾਸ ਕਰੀਏ ਬੜਾ ਜਿਹੜਾ ਉਪਦੇਸ਼ ਹੈ ਇਹਨੂੰ ਸਾਨੂੰ ਮੰਨਣ ਦਾ ਬਲ ਬਖਸ਼
ਨਾਨਕ ਹਰ ਜੀ ਮਿਆ ਕਰ ਸ਼ਬਦ ਸੁਵਾਰਨ ਹਾਰ ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਵਾਹਿਗੁਰੂ ਜੀ ਕਾ
ਖਾਲਸਾ।
ਤੂੰ ਠਾਕੁਰ ਤੂੰ